ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪਹਿਲਾ ਘਰ ਪਹਿਲਾ ਅਸ਼ਟਪਦੀਆ ਚੌਤੁਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦੁਬਿਧਾ ਨਾ ਪੜੋ ਹਰ ਬਿਨ ਹੋਰ ਨਾ ਪੂਜੋ ਮੜੈ ਮਸਾਣ ਨਾ ਜਾਈ ਤ੍ਰਿਸ਼ਨਾ ਰਾਚ ਨਾ ਪਰ ਘਰ ਜਾਵਾਂ ਤ੍ਰਿਸ਼ਨਾ ਨਾਮ ਬੁਝਾਈ ਦੁਬਿਧਾ ਨਾ ਪੜੋ ਹਰ ਬਿਨ ਹੋਰ ਨਾ ਪੂਜੋ ਮੜੈ ਮਸਾਣ ਨਾ ਜਾਈ ਤ੍ਰਿਸ਼ਨਾ ਰਾਚ ਨਾ ਪਰ ਘਰ ਜਾਵਾਂ ਤ੍ਰਿਸ਼ਨਾ ਨਾਮ ਬੁਝਾਈ ਘਰ ਭੀਤਰ ਘਰ ਗੁਰੂ ਦਿਖਾਇਆ ਸਹਿਜ ਰਤੇ ਮਨ ਭਾਈ ਤੂੰ ਆਪੇ ਦਾਨਾ ਆਪੇ ਬੀਨਾ ਤੂੰ ਦੇਵਹਿ ਮਤ ਸਾਈ ਮਨ ਬੈਰਾਗ ਰਤੋ ਬੈਰਾਗੀ ਸ਼ਬਦ ਮਨ ਵਿਦਿਆ ਮੇਰੀ ਮਾਈ ਅੰਤਰ ਜੋਤ ਨਿਰੰਤਰ ਬਾਣੀ ਸਾਚੇ ਸਾਹਿਬ ਸਿਓ ਲਿਵ ਲਾਈ ਮਨ ਬੈਰਾਗ ਰਤੋ ਬੈਰਾਗੀ ਸ਼ਬਦ ਮਨ ਵਿਦਿਆ ਮੇਰੀ ਮਾਈ ਅੰਤਰ ਜੋਤ ਨਿਰੰਤਰ ਬਾਣੀ ਸਾਚੇ ਸਾਹਿਬ ਸਿਓ ਲਿਵ ਲਾਈ ਰਹਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋਡੀ ਸੁਲਤਾਨ ਸੱਚੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਵਨ ਮੁਕੱਦਸ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਪਾਵਨ ਦਰਸ਼ਨ ਇਸ਼ਨਾਨ ਕਰਕੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਚਾਵਰ ਛੱਤਰ ਤਖ਼ਤ ਦੇ ਮਾਲਕ ਜੁਗੋ ਜੁਗ ਅਟਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਮੁਕੱਦਸ ਗੋਦ ਦਾ ਨਿਗਮਾਨ ਰਹੀ ਗੁਰੂ ਪਿਆਰੀ ਸਾਧ ਸੰਗਤ ਜੀਓ ਸਤਿਗੁਰੂ ਪਾਤਸ਼ਾਹ ਜੀ ਦੀ ਪਾਵਨ ਰਹਿਮਤ ਦੇ ਨਾਲ ਆਪ ਜੀਆਂ ਨੇ ਸਤਿਗੁਰੂ ਜੀ ਦੀ ਪਾਵਨ ਗੋਦ ਅੰਦਰ ਜੁੜ ਬੈਠ ਕੇ ਬੜੇ ਪਿਆਰ ਇਕਾਗਰਤਾ ਦੇ ਨਾਲ ਗੁਰਮੁਖਾਂ ਦੀ ਰਸਨਾ ਤੋਂ ਗੁਰਬਾਣੀ ਦਾ ਇਲਾਹੀ ਕੀਰਤਨ ਸਰਵਣ ਕੀਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਆਏ ਹੋਏ ਪਾਵਨ ਮੁੱਖ ਵਾਕ ਦਾ ਮੂਲ ਜਾਪ ਗੁਰੂ ਸਵਾਰੇ ਭਾਈ ਬਲਜੀਤ ਸਿੰਘ ਜੀ ਤਿੰਨਾਂ ਦੀ ਰਸਨਾ ਤੋਂ ਸਰਵਣ ਕੀਤੇ ਜਿੱਥੇ ਆਪ ਸੰਗਤਾਂ ਬਹੁਤ ਵੱਡੀ ਗਿਣਤੀ ਵਿੱਚ ਸਤਿਗੁਰੂ ਪਾਤਸ਼ਾਹ ਜੀ ਦੀ ਗੋਦ ਅੰਦਰ ਜੁੜ ਕੇ ਬੈਠੇ ਹੋ ਉੱਥੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ PTC ਚੈਨਲ ਦੇ ਮਾਧਿਅਮ ਦੇ ਨਾਲ ਬੇਅੰਤ ਗੁਰੂ ਕੀ ਸੰਗਤ ਸਤਿਗੁਰੂ ਪਾਤਸ਼ਾਹ ਜੀ ਦੇ ਪਾਵਨ ਮੁੱਖ ਵਾਕ ਦੀ ਵਿਚਾਰ ਨੂੰ ਸਰਵਣ ਕਰਨ ਵਾਸਤੇ ਜੁੜ ਬੈਠੀ ਹੈ। ਆਓ ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਸਤਿਗੁਰੂ ਜੀ ਦੇ ਪਾਵਨ ਸ਼ਬਦ ਦੀ ਸਾਂਝ ਤੋਂ ਪਹਿਲਾਂ ਸਾਰੀ ਹੀ ਸੰਗਤ ਗੁਰਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪਹਿਲਾ, ਘਰ ਪਹਿਲਾ ਅਸ਼ਟਪਦੀਆ ਚਾਉ ਤੁਕੀ।
ਗੁਰੂ ਪਿਆਰੀ ਸਾਧ ਸੰਗਤ ਜੀਓ, ਅੱਜ ਦਾ ਜੋ ਪਾਵਨ ਬਚਨ ਆਪ ਜੀ ਸਰਵਣ ਕਰ ਰਹੇ ਹੋ, ਇਹ ਮੁਬਾਰਕ ਸ਼ਬਦ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਹੋਇਆ ਹੈ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 634 ਉੱਪਰ ਸੁਭਾਏਮਾਨ ਹੈ। ਸਤਿਗੁਰੂ ਮਹਾਰਾਜ ਜੀ ਨੇ ਇਸ ਪਾਵਨ ਸ਼ਬਦ ਨੂੰ ਸੋਰਠ ਰਾਗ ਦੇ ਅੰਦਰ ਉਚਾਰਨ ਕੀਤਾ ਹੈ। ਸੁਰ ਤਾਲ ਦੇ ਪਹਿਲੇ ਘਰ ਵਿੱਚ ਸ਼ਬਦ ਨੂੰ ਗਾਉਣ ਦੀ ਹਦਾਇਤ ਹੈ। ਇਸ ਸ਼ਬਦ ਦੇ ਕੁੱਲ 8 ਪਦੇ ਨੇ, ਇਸ ਵਾਸਤੇ ਮਹਾਰਾਜ ਜੀ ਨੇ ਸ਼ਬਦ ਅਸ਼ਟਪਦੀਆਂ ਵਰਤੀਆਂ ਹੈ। ਹਰ ਇੱਕ ਪਦੇ ਦੇ ਅੰਦਰ ਚਾਰ ਚਾਰ ਤੁਕਾਂ ਦਾ ਸਤਿਗੁਰੂ ਪਾਤਸ਼ਾਹ ਜੀ ਨੇ ਉਚਾਰਨ ਕੀਤਾ ਹੈ ਜੀ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਆਰੰਭ ਦੇ ਵਿੱਚ ਮਹਾਰਾਜ ਜੀ ਮੰਗਲ ਦੀ ਬਖਸ਼ਿਸ਼ ਕਰਦੇ ਨੇ ਕਿ ਅਕਾਲ ਪੁਰਖ ਵਾਹਿਗੁਰੂ ਇੱਕ ਹੈ। ਸਤਿਗੁਰੂ ਪਾਤਸ਼ਾਹ ਜੀ ਦੀ ਪਾਵਨ ਕਿਰਪਾ ਦੇ ਨਾਲ ਪ੍ਰਾਪਤ ਹੁੰਦਾ ਹੈ ਜੀ।
ਦੁਬਿਧਾ ਨਾ ਪੜੋ, ਹਰ ਬਿਨ ਹੋਰ ਨਾ ਪੂਜੋ, ਮੜੈ ਮਸਾਣ ਨਾ ਜਾਈ।
ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਬਚਨ ਕਰਦੇ ਨੇ ਕਿ ਮੈਂ ਇੱਕ ਅਕਾਲ ਪੁਰਖ ਵਾਹਿਗੁਰੂ ਨੂੰ ਛੱਡ ਕੇ ਕਿਸੇ ਹੋਰ ਦੀ ਪੂਜਾ ਨਹੀਂ ਕਰਦਾ, ਹੋਰ ਦੀ ਆਰਾਧਨਾ ਨਹੀਂ ਕਰਦਾ। ਮੇਰੇ ਮਨ ਵਿੱਚ ਕਿਸੇ ਪ੍ਰਕਾਰ ਦੀ ਵੀ ਕੋਈ ਦੁਬਿਧਾ ਨਹੀਂ, ਔਰ ਕਿਸੇ ਤਰ੍ਹਾਂ ਦੀ ਮੜੀ ਮਸਾਣ ਕਬਰ 'ਤੇ ਮੈਂ ਕਦੇ ਵੀ ਨਹੀਂ ਜਾਂਦਾ। ਗੁਰੂ ਪਿਆਰਿਓ, ਆਪਾਂ ਥੋੜ੍ਹਾ ਜਿਹਾ ਸ਼ਬਦ ਨੂੰ ਖੋਲ੍ਹ ਕੇ ਵਿਚਾਰਨ ਦਾ ਯਤਨ ਕਰਨਾ ਹੈ। ਸੰਸਾਰ ਦੇ ਵਿੱਚ ਕਰੋੜਾਂ ਦੀ ਤਾਦਾਦ ਵਿੱਚ ਅਕਾਲ ਪੁਰਖ ਨੇ ਬਣਾਏ ਹੋਏ ਇਨਸਾਨ ਵੱਸਦੇ ਨੇ, ਔਰ ਬਹੁਤਾਤ ਉਹਨਾਂ ਲੋਕਾਂ ਦੀ ਹੈ ਜਿਹੜੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਧਰਮ ਨੂੰ ਕਮਾਉਣ ਦੀ ਭਾਵਨਾ ਰੱਖਦੇ ਨੇ। ਹਰ ਇੱਕ ਧਰਮ ਦੇ ਅਨੁਯਾਈ ਆਪੋ ਆਪਣੀ ਭਾਵਨਾ ਦੇ ਮੁਤਾਬਕ, ਧਰਮ ਦੀ ਮਰਿਆਦਾ ਦੇ ਮੁਤਾਬਕ ਵੱਖ ਵੱਖ ਤਰੀਕਿਆਂ ਦੇ ਨਾਲ ਅਕਾਲ ਪੁਰਖ ਵਾਹਿਗੁਰੂ ਦੀ ਬੰਦਗੀ ਕਰਨ ਦਾ ਯਤਨ ਕਰਦੇ ਨੇ। ਪਰ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਦਾ ਇੱਕ ਸਲੋਕ ਇੱਕ ਸਵਾਲ ਪੈਦਾ ਕਰਦਾ ਹੈ, ਕਿਉਂਕਿ ਮਹਾਰਾਜ ਕਹਿੰਦੇ ਨੇ ਨਿਸ ਦਿਨ ਮਾਇਆ ਕਾਰਨੇ ਪ੍ਰਾਣੀ ਡੋਲਤ ਨੀਤ, ਕੋਟਨ ਮੈਂ ਨਾਨਕ ਕੋ ਨਾਰਾਇਣ ਜੇ ਚੀਤ। ਕਿ ਮਨੁੱਖ ਜਿਹੜਾ ਮਾਇਆ ਦੇ ਪ੍ਰਭਾਵ ਦੇ ਥੱਲੇ ਦਿਨ ਰਾਤ ਡੋਲਦਾ ਰਹਿੰਦਾ ਹੈ, ਔਰ ਕਰੋੜਾਂ ਦੇ ਵਿੱਚੋਂ ਕੋਈ ਇੱਕ ਹੁੰਦਾ ਜਿਹਦਾ ਪਰਮਾਤਮਾ ਦੇ ਨਾਲ ਚਿੱਤ ਜੁੜ ਜਾਏ, ਲਗਨ ਬਣ ਜਾਏ। ਇਹ ਸ਼ਬਦ ਮੈਂ ਤਾਂ ਵਰਤਿਆ ਜੀ ਵੀ ਕਰੋੜਾਂ ਲੋਕ ਬੰਦਗੀ ਕਰਨ ਵਾਲੇ, ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰਨ ਵਾਲੇ, ਪਰ ਕਰੋੜਾਂ ਦੇ ਵਿੱਚੋਂ ਕੋਈ ਟਾਵਾਂ ਹੈ ਜਿਹਦੀ ਸੁਰਤ, ਜਿਹਦੀ ਇਕਾਗਰਤਾ, ਜਿਹਦਾ ਪਿਆਰ ਗੁਰੂ ਨਾਲ ਅਕਾਲ ਪੁਰਖ ਨਾਲ ਬਣ ਜਾਏ। ਮਨੁੱਖ ਦੀ ਕੀਤੀ ਹੋਈ ਕਾਲ ਕਮਾਈ, ਬੰਦਗੀ ਅਕਾਲ ਪੁਰਖ ਵਾਹਿਗੁਰੂ ਦੇ ਦਰ ਤੇ ਪ੍ਰਵਾਨ ਨਾ ਹੋਣ ਦਾ ਜਿਹੜਾ ਸਭ ਤੋਂ ਵੱਡਾ ਕਾਰਨ ਹੈ ਜੀ, ਉਹ ਹੈ ਮਨੁੱਖ ਦੇ ਅੰਦਰਲੀ ਦੁਬਿਧਾ। ਧਰਮ ਨੂੰ ਕਮਾ ਲੈਣਾ ਇਹ ਭਰੋਸੇ ਦੀ ਖੇਡ ਹੈ। ਭਰੋਸਾ ਬਣ ਜਾਏ ਇੱਕ ਖਿੰਨ ਦੇ ਵਿੱਚ ਪਰਮਾਤਮਾ ਮਿਲ ਪੈਂਦਾ, ਜੇ ਭਰੋਸਾ ਨਾ ਬਣੇ ਦੁਬਧਾ ਰਹੇ ਤੇ ਸਾਰੀ ਜ਼ਿੰਦਗੀ ਦੀ ਕੀਤੀ ਹੋਈ ਕਾਲ ਕਮਾਈ ਵੀ ਵਿਅਰਥ ਚਲੀ ਜਾਂਦੀ ਹੈ। ਦੁਬਧਾ ਦਾ ਭਾਵ ਕੀ ਹੈ ਜੀ? ਦੋ ਤਰੀਕੇ ਮਨ ਦੇ ਵਿੱਚ ਦੋ ਤਰ੍ਹਾਂ ਦੇ ਖਿਆਲ ਚੱਲਣੇ, ਵੀ ਆਹ ਠੀਕ ਹੈ ਕਿ ਆਹ ਗਲਤ ਹੈ, ਇਸ ਪਾਸੇ ਜਾਵਾਂ ਕਿ ਇਸ ਪਾਸੇ ਜਾਵਾਂ। ਪੁਰਾਣੇ ਜ਼ਮਾਨਿਆਂ ਦੇ ਵਿੱਚ ਰਾਜਿਆਂ ਮਹਾਰਾਜਿਆਂ ਨੇ ਜਦੋਂ ਆਪਣੇ ਮਹੱਲ ਤਿਆਰ ਕਰਨੇ, ਮਹੱਲਾਂ ਨੂੰ ਜਾਣ ਵਾਸਤੇ ਜਿਹੜਾ ਰਸਤਾ ਹੋਇਆ ਕਰਦਾ ਸੀ, ਉਸ ਰਸਤੇ ਦੇ ਉੱਤੇ ਇਸ ਤਰੀਕੇ ਦੇ ਨਾਲ ਉਹਨਾਂ ਨੇ ਰਾਹ ਬਣਾਇਆ ਹੁੰਦਾ ਸੀ ਕਿ ਜਦੋਂ ਕਿਸੇ ਨੇ ਉਸ ਰਸਤੇ ਤੇ ਤੁਰ ਕੇ ਮਹਿਲ ਤੱਕ ਪਹੁੰਚਣਾ ਹੈ, ਅਣਜਾਣ ਬੰਦਾ ਜਿਹੜਾ ਸੀ ਰਾਹ ਦੇ ਵਿੱਚ ਗਵਾਚ ਜਾਇਆ ਕਰਦਾ ਸੀ, ਉਹਨੂੰ ਪਤਾ ਨਹੀਂ ਸੀ ਲੱਗਦਾ ਵੀ ਮੈਂ ਰਸਤੇ ਦੇ ਵਿੱਚ ਤੁਰਨਾ ਕਿਵੇਂ ਹੈ ਤੇ ਮੰਜ਼ਿਲ ਤੱਕ ਕਿਵੇਂ ਪਹੁੰਚਣਾ ਹੈ। ਕਿਸੇ ਗਾਈਡ ਦੀ ਮਦਦ ਦੇ ਨਾਲ, ਕਿਸੇ ਮਨੁੱਖ ਦੀ ਹੈਲਪ ਦੇ ਨਾਲ ਅਸੀਂ ਉਹਨਾਂ ਥਾਵਾਂ ਤੇ ਪਹੁੰਚ ਸਕਦੇ ਸਾਂ। ਰਸਤਾ ਬਿਲਕੁਲ ਸਿੱਧਾ ਤੇ ਸਾਫ਼ ਹੋਵੇ, ਹਰ ਬੰਦਾ ਤੁਰਿਆ ਜਾਂਦਾ ਹੈ, ਪਰ ਜਦੋਂ ਕਿਸੇ ਰਸਤੇ ਦੇ ਸਾਹਮਣੇ ਚੁਰਾਹਾ ਆ ਜਾਏ, ਚੁਰਸਤਾ ਆ ਜਾਏ, ਤੇ ਫਿਰ ਫੈਸਲਾ ਕਰਨਾ ਔਖਾ ਹੁੰਦਾ ਵੀ ਕਿਹੜੇ ਪਾਸੇ ਜਾਣਾ। ਤੁਸੀਂ ਕਿਸੇ ਮੰਜ਼ਿਲ ਤੇ ਜਾਣ ਵਾਸਤੇ ਤੁਰੇ ਹੋ, ਰਾਹ ਦੇ ਵਿੱਚ ਚੁਰਾਹਾ ਆ ਗਿਆ, ਚੁਰਸਤਾ ਆ ਗਿਆ, ਸਾਈਨ ਬੋਰਡ ਕੋਈ ਲੱਗਾ ਨਹੀਂ, ਤੇ ਮਨ ਚ ਇਹ ਦੁਬਧਾ ਬਣ ਜਾਂਦੀ ਹੈ ਕਿ ਮੈਂ ਸੱਜੇ ਜਾਵਾਂ ਕਿ ਮੰਜ਼ਿਲ ਮਿਲੇਗੀ, ਖੱਬੇ ਜਾਵਾਂ ਮੰਜ਼ਿਲ ਮਿਲੇਗੀ ਕਿ ਸਿੱਧਾ ਜਾਵਾਂ। ਜੇ ਤੇ ਸਾਹਮਣੇ ਕੋਈ ਸਾਈਨ ਬੋਰਡ ਲੱਗਾ ਤੇ ਤੁਹਾਨੂੰ ਮਾਰਗ ਦਰਸ਼ਨ ਹੋ ਜਾਏਗਾ ਵੀ ਇਸ ਰਸਤੇ ਤੇ ਤੁਰਿਆਂ ਤੇਰੀ ਮੰਜ਼ਿਲ ਇੰਨੇ ਕਿਲੋਮੀਟਰ ਰਹਿ ਗਈ। ਜੇ ਚਰਸਤੇ ਤੇ ਖਲੋਤਾ ਹੋਇਆ ਬੰਦਾ ਕੇਵਲ ਸੋਚੀ ਜਾਏ ਤੇ ਉਹਨੂੰ ਮੰਜ਼ਿਲ ਨਹੀਂ ਮਿਲੇਗੀ। ਕਿਸੇ ਸੱਜਣ ਦੇ ਕੋਲੋਂ ਪੁੱਛਿਆ ਜਾਏ, ਭਾਈ ਮੈਂ ਫਲਾਨੇ ਥਾਂ ਤੇ ਜਾਣਾ, ਤੇ ਉਹ ਰਸਤਾ ਦੱਸੇਗਾ ਤੇ ਬੰਦਾ ਟਿਕਾਣੇ ਤੇ ਪਹੁੰਚ ਜਾਏਗਾ। ਧਰਮ ਦੀ ਦੁਨੀਆਂ ਦੇ ਵਿੱਚ ਵੀ ਐਸਾ ਹੈ। ਸੰਸਾਰ ਦੇ ਬਹੁਤੇ ਲੋਕ ਧਰਮ ਦੇ ਕਰਮ ਕਰਦੇ ਨੇ, ਕੋਈ ਸ਼ੱਕ ਨਹੀਂ, ਪਰ ਇਹਨਾਂ ਕਰਮਾਂ ਦੇ ਨਾਲ ਵੀ ਰੱਬ ਤੱਕ ਪਹੁੰਚਿਆ ਕਿਉਂ ਨਹੀਂ ਜਾਂਦਾ? ਕਿਉਂਕਿ ਮਨ ਵਿੱਚ ਦੁਚਿੱਤੀ ਬਣੀ ਰਹਿੰਦੀ ਹੈ, ਦੋ ਤਰ੍ਹਾਂ ਦੇ ਖਿਆਲ ਬਣੇ ਰਹਿੰਦੇ ਨੇ, ਇੱਕ ਦੇ ਉੱਤੇ ਭਰੋਸਾ ਨਹੀਂ ਬਣਦਾ। ਜਦੋਂ ਤੱਕ ਮਨ ਚ ਦੁਬਧਾ ਰਹੇਗੀ, ਮਨ ਚ ਸਵਾਲ ਰਹੇਗਾ, ਸ਼ੰਕਾ ਰਹੇਗਾ, ਅਸੀਂ ਗੁਰੂ ਦੀ ਕਿਰਪਾ ਦੇ ਪਾਤਰ ਨਹੀਂ ਬਣ ਸਕਦੇ। ਮੈਂ ਇੱਕ ਛੋਟੀ ਜਿਹੀ ਇਤਿਹਾਸ ਦੀ ਘਟਨਾ ਬਹੁਤ ਸੰਖੇਪ ਸ਼ਬਦਾਂ ਦੇ ਵਿੱਚ ਆਪ ਨਾਲ ਸਾਂਝੀ ਕਰਾਂ। ਜਦੋਂ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ, ਪੂਰੇ ਹਿੰਦੁਸਤਾਨ ਦੇ ਵਿੱਚ ਇਸ ਗੱਲ ਦੀ ਚਰਚਾ ਹੋਈ ਕਿ ਮਹਾਰਾਜ ਜੀ ਨੇ ਪੰਜਾਂ ਸਿੱਖਾਂ ਦੇ ਸੀਸ ਲੈ ਕੇ ਉਹਨਾਂ ਨੂੰ ਖੰਡੇ ਬਾਟੇ ਦੀ ਪਹੁਲ ਬਖਸ਼ੀ ਹੈ। ਬੜੀ ਬੜੀ ਦੂਰ ਦੁਰਾਡੇ ਤੋਂ ਵੱਖ ਵੱਖ ਧਰਮਾਂ ਦੇ ਲੋਕ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਆਉਣ ਲੱਗੇ। ਯੂਪੀ ਦੀ ਧਰਤੀ ਤੇ ਇੱਕ ਨਗਰ ਹੈ ਕਨੌਜ, ਉੱਥੋਂ ਦਾ ਰਹਿਣ ਵਾਲਾ ਇੱਕ ਮਦਾਰ ਮੁਸਲਮਾਨ ਸੱਜਣ, ਜਿਹੜਾ ਆਪਣੇ ਤਨ ਦੇ ਉੱਤੇ ਕਿਸੇ ਪ੍ਰਕਾਰ ਦਾ ਕੋਈ ਵਸਤਰ ਨਹੀਂ ਸੀ ਪਹਿਨਿਆ ਕਰਦਾ, ਉਹਦੇ ਮਨ ਚ ਵੀ ਖਿਆਲ ਆਇਆ ਕਿ ਮੈਂ ਆਨੰਦਪੁਰ ਸਾਹਿਬ ਜਾ ਕੇ ਵੇਖਾਂ ਤੇ ਸਹੀ ਵੀ ਉਹ ਕੌਣ ਹੈ ਜਿਹਨੇ ਏਡੀ ਵੱਡੀ ਕਰਾਮਾਤ ਕੀਤੀ ਹੈ ਕਿ ਪੰਜਾਂ ਦੇ ਸਿਰ ਲਏ ਤੇ ਉਹਨਾਂ ਨੂੰ ਪੰਜ ਪਿਆਰੇ ਬਣਾ ਕੇ ਖਾਲਸਾ ਪੰਥ ਸਾਜੀਏ। ਸਤਿਗੁਰੂ ਜੀ ਦੇ ਦੀਦਾਰ ਕਰਨ ਵਾਸਤੇ ਜਦੋਂ ਉਹ ਆਨੰਦਪੁਰ ਸਾਹਿਬ ਦੀ ਧਰਤੀ ਤੇ ਆਏ ਤੇ ਗੁਰੂ ਦਰਬਾਰ ਦੇ ਬਿਲਕੁਲ ਨੇੜੇ ਜਾ ਕੇ ਮਨ ਚ ਅਹਿਸਾਸ ਆਇਆ ਕਿ ਮਨਾ ਤੇਰੇ ਕੋਲ ਤੇ ਭੇਟਾ ਹੀ ਕੋਈ ਨਹੀਂ, ਹੁਣ ਜੇ ਰੱਬ ਦੇ ਪਿਆਰੇ ਮਹਾਂਪੁਰਖਾਂ ਦੇ ਕੋਲ ਜਾਈਏ ਤੇ ਕੁਝ ਨਾ ਕੁਝ ਲੈ ਕੇ ਜਾਣਾ ਚਾਹੀਦਾ ਹੈ। ਮਨ ਚ ਫੁਰਨਾ ਫੁਰਿਆ, ਮਾਇਆ ਕੋਲ ਨਹੀਂ, ਭੇਟਾ ਕੋਈ ਕੋਲ ਨਹੀਂ, ਤੇ ਉਹਨੇ ਇੱਕ ਫੁੱਲ ਤੋੜਿਆ ਜੀ ਵੀ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਤੇ ਮੱਥਾ ਟੇਕਾਂਗਾ। ਤਨ ਦੇ ਉੱਪਰ ਕੱਪੜੇ ਵਸਤਰ ਨਹੀਂ ਸਨ, ਸੇਵਾਦਾਰਾਂ ਨੇ ਰੋਕਿਆ ਤੇ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਸੁਨੇਹਾ ਭੇਜਿਆ ਵੀ ਉਸ ਸੱਜਣ ਨੂੰ ਇਸੇ ਤਰ੍ਹਾਂ ਦਰਬਾਰ ਦੇ ਵਿੱਚ ਆ ਲੈਣ ਦਿਓ। ਜਦੋਂ ਉਹ ਸਾਈ ਲੋਕ ਆਇਆ ਤੇ ਮਨ ਚ ਇੱਕ ਸਵਾਲ ਬਣ ਗਿਆ ਸੀ ਤੇ ਉਹਨੇ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਚਰਨਾਂ ਤੇ ਮੱਥਾ ਟੇਕਦਿਆਂ ਇੱਕ ਬਚਨ ਕੀਤਾ। ਵੇਖੋ, ਭਾਵਨਾ ਲੈ ਕੇ ਆਇਆ ਤੇ ਗੁਰੂ ਦਰਬਾਰ ਦੇ ਲਾਗੇ ਆ ਕੇ ਮਨ ਚ ਸਵਾਲ ਪੈਦਾ ਹੋ ਗਿਆ। ਹੁਣ ਜਿਹੜੇ ਪੁਰਾਣੇ ਫਕੀਰ ਲੋਕ ਹੋਇਆ ਕਰਦੇ ਸਨ, ਜਦੋਂ ਕਿਸੇ ਦਾ ਡਾਇਲੋਗ ਕਰਦੇ ਸੀ, ਸਵਾਲ ਤੇ ਜਵਾਬ ਕਰਦੇ ਸਨ, ਤੇ ਆਮ ਤੌਰ ਤੇ ਉਹ ਇੱਕ ਕਵਿਤਾ ਦਾ ਇਸਤੇਮਾਲ ਕਰਦੇ ਸਨ। ਆਪਣੀ ਗੱਲ ਨੂੰ ਥੋੜੇ ਸ਼ਬਦਾਂ ਦੇ ਵਿੱਚ ਬਿਆਨ ਕਰਨ ਵਾਸਤੇ ਕਵਿਤਾ ਦਾ ਸਹਾਰਾ ਲਿਆ ਜਾਂਦਾ ਹੈ। ਉਸ ਫਕੀਰ ਨੇ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਚਰਨਾਂ ਤੇ ਮੱਥਾ ਟੇਕਿਆ ਤੇ ਬਚਨ ਕੀਤਾ, ਕਹਿਣ ਲੱਗਾ, ਮਹਾਰਾਜ ਦਸਤੇ ਖਾਲੀ ਰੁਸਵਾ। ਦਸਤ ਕਹਿੰਦੇ ਨੇ ਫਾਰਸੀ ਵਿੱਚ ਹੱਥਾਂ ਨੂੰ। ਦਸਤ ਆਵਦੇ ਬੇਪਰਵਾਹ, ਆਵਾਜ਼ ਖਾਲੀ ਜਹਾਂ ਬੇਪੀਰ, ਬਚਨ ਸੁਣ ਕਾਫੁਰ ਵਾ ਵਜ਼ੀਰ। ਮਹਾਰਾਜ ਮੇਰੀ ਭਾਵਨਾ ਇਹ ਹੈ ਕਿ ਰੱਬ ਦੇ ਪਿਆਰਿਆਂ ਦੇ ਕੋਲ ਜਾਈਏ ਤੇ ਖਾਲੀ ਹੱਥ ਨਹੀਂ ਜਾਈਦਾ, ਕਿਉਂਕਿ ਕਲਗੀਧਰ ਮਹਾਰਾਜ ਨੇ ਕਿਹਾ ਸੀ ਸਾਈ ਲੋਕਾਂ ਤੂੰ ਇੰਨੀ ਦੂਰੋਂ ਚੱਲ ਕੇ ਆ ਗਿਆ, ਤੇਰਾ ਆਉਣਾ ਸਾਨੂੰ ਪ੍ਰਵਾਨ ਸੀ, ਆ ਫੁੱਲ ਦੀ ਜ਼ਰੂਰਤ ਕੀ ਪੈ ਗਈ। ਤੇ ਉਹਨੇ ਆਖਿਆ, ਮਹਾਰਾਜ ਮੈਂ ਸੁਣਿਆ ਵੀ ਰੱਬ ਦੇ ਪਿਆਰਿਆਂ ਦੇ ਕੋਲ ਜਾਈਏ ਤੇ ਖਾਲੀ ਹੱਥ ਲੈ ਕੇ ਨਹੀਂ ਜਾਈਦਾ, ਕੋਈ ਭੇਟਾ ਲੈ ਕੇ ਜਾਈਦੀ ਹੈ। ਤੇ ਨਾਲ ਉਹਨੇ ਬਚਨ ਕੀਤਾ ਵੀ ਬੰਦੇ ਦੇ ਹੱਥਾਂ ਦੀ ਬੇਪਰਵਾਹੀ ਤੋਂ ਉਹਦਾ ਪਤਾ ਲੱਗਦਾ, ਉਹਦੀ ਰਸਨਾ ਦੇ ਬੋਲਾਂ ਤੋਂ ਪਤਾ ਲੱਗਦਾ ਕਿ ਮਨੁੱਖ ਗੁਰੂ ਵਾਲਾ ਹੈ ਕਿ ਬੇਗੁਰਾ ਹੈ। ਕਲਗੀਧਰ ਪਾਤਸ਼ਾਹ ਮਹਾਰਾਜ ਨੇ ਬਚਨ ਸਰਵਣ ਕਰ ਲਿਆ ਤੇ ਮਹਾਰਾਜ ਕਹਿਣ ਲੱਗੇ, ਸੱਜਣ ਜੀ ਇਹ ਗੁਰੂ ਨਾਨਕ ਸਾਹਿਬ ਦਾ ਘਰ ਹੈ ਤੇ ਇੱਥੋਂ ਦੀ ਮਰਿਆਦਾ ਕੁਝ ਵੱਖਰੀ ਹੈ। ਚੇਤੇ ਰੱਖਿਓ ਇੱਥੇ ਜੇ ਕੋਈ ਮਨੁੱਖ ਖਾਲੀ ਹੱਥ ਲੈ ਕੇ ਆ ਜਾਏ ਤੇ ਉਹ ਗੁਰੂ ਨੂੰ ਪ੍ਰਵਾਨ ਹੋ ਸਕਦਾ ਹੈ, ਪਰ ਜਿਹੜਾ ਖਾਲੀ ਦਿਲ ਲੈ ਕੇ ਆਵੇ ਉਹ ਗੁਰੂ ਨੂੰ ਪ੍ਰਵਾਨ ਨਹੀਂ। ਇਹ ਬਚਨ ਕਲਗੀਧਰ ਪਾਤਸ਼ਾਹ ਨੇ ਕਹੇ। ਮਹਾਰਾਜ ਕਹਿਣ ਲੱਗੇ, ਦਿਲੇ ਖਾਲੀ ਰੁਸਵਾ ਅਸਤ ਬਾਜੀ ਬਗੈਰ ਸਾਈ ਮੁਰੀਦਹਿ, ਖੁਦਾਏ ਬੰਦੇ ਬਗੈਰ ਹਵਦਾਏ, ਖੁਦਾਏ ਚਸ਼ਮ ਬੇਪਰਵਾਹੇ, ਬਦਨ ਫੁਰਮਾਨ ਖਲਾਸੀ ਜਹਾਨ, ਬੰਦਗੀ ਦਰ ਦਰ ਗੈ ਪ੍ਰਵਾਨ। ਬੰਦਗੀ ਕਰਨ ਵਾਲੇ ਮਾਲਕ ਦੇ ਦਰ ਦੇ ਉੱਤੇ ਪ੍ਰਵਾਨ ਚੜ੍ਹਦੇ ਨੇ, ਜਿਹੜਾ ਬੰਦਾ ਖੁਦਾ ਦੀ ਯਾਦ ਵਿੱਚ ਨਹੀਂ ਉਹ ਭਟਕਦਾ ਹੈ। ਤੇ ਖੁਦਾ ਦੀ ਯਾਦ ਵਿੱਚ ਰੰਗਿਆ ਹੋਇਆ ਮਨੁੱਖ ਜਦੋਂ ਗੁਰੂ ਦੇ ਕੋਲ ਜਾਏ ਉਹ ਭਾਵੇਂ ਖਾਲੀ ਹੱਥ ਲੈ ਕੇ ਜਾਵੇ, ਜੇ ਪਿਆਰ ਲੈ ਕੇ ਜਾਏ ਤੇ ਗੁਰੂ ਉਹਨੂੰ ਪ੍ਰਵਾਨ ਕਰਦਾ ਹੈ। ਜਿਹੜਾ ਸਵਾਲ ਉਹਦੇ ਅੰਦਰ ਪੈਦਾ ਹੋਇਆ ਸੀ, ਮਹਾਰਾਜ ਜੀ ਨੇ ਸ਼ੰਕਾ ਨਿਵਿਰਤ ਕਰ ਦਿੱਤਾ ਜੀ। ਤੇ ਭਾਗਾਂ ਵਾਲੇ ਉਹਨੇ ਅਗਲੇ ਦਿਨ ਬਚਨ ਕਿਹਾ, ਕਹਿਣ ਲੱਗਾ, ਸੱਚੇ ਪਾਤਸ਼ਾਹ ਸੱਚ ਜਾਣਿਓ ਮੇਰੀ ਮੱਕੇ ਦੀ ਜ਼ਿਆਰਤ ਹੋ ਗਈ। ਕਲਗੀਧਰ ਪਾਤਸ਼ਾਹ ਮਹਾਰਾਜ ਦੇ ਦਰਸ਼ਨ ਕਰ ਲਏ ਤੇ ਮੱਕੇ ਦੀ ਜ਼ਿਆਰਤ ਹੋ ਗਈ। ਹੁਣ ਗੁਰੂ ਉਹ ਹੈ ਜਿਹੜਾ ਸਿੱਖ ਦੇ ਅੰਦਰਲੀ ਦੁਬਧਾ ਨੂੰ ਮੁਕਾ ਦੇਵੇ। ਮਹਾਰਾਜ ਦਾ ਪਾਵਨ ਬਚਨ ਹੈ ਜੀ, ਜਿਸ ਮਿਲਿਆ ਮਨ ਹੋਏ ਆਨੰਦ, ਸੋ ਸਤਿਗੁਰ ਕਹੀ ਗਏ, ਮਨ ਕੀ ਦੁਬਧਾ ਬਿਨਸ ਜਾਏ ਹਰ ਪਰਮ ਪਦ ਲਹੀ ਹੈ। ਗੁਰੂ ਉਹ ਹੈ ਜਿਹਦੇ ਦਰਸ਼ਨ ਕੀਤੇ ਸਾਰ ਹੀ ਮਨੁੱਖ ਦੇ ਮਨ ਦੀ ਦੁਬਧਾ ਮੁੱਕ ਜਾਏ, ਜਿਹੜਾ ਆਪਣੇ ਸਿੱਖ ਨੂੰ ਉੱਚੀ ਅਵਸਥਾ ਦੀ ਦਾਤ ਬਖਸ਼ਿਸ਼ ਕਰ ਦੇਵੇ। ਤੇ ਇਹ ਅਵਸਥਾ ਗੁਰਮੁਖੋਂ ਤਾਂ ਮਿਲਣੀ ਜੇ ਅਸੀਂ ਗੁਰੂ ਦੇ ਉੱਤੇ ਭਰੋਸਾ ਰੱਖਾਂਗੇ, ਗੁਰੂ ਦੇ ਬਚਨਾਂ ਨੂੰ ਜੀਵਨ ਦੇ ਵਿੱਚ ਵਸਾਵਾਂਗੇ। ਅੱਜ ਅਸੀਂ ਕਈ ਵਾਰਾਂ ਇਹ ਚਿੰਤਾ ਜ਼ਾਹਰ ਕਰਦੇ ਹਾਂ ਕਿ ਪੰਜਾਬ ਦੀ ਸਰਜ਼ਮੀਨ ਦੇ ਉੱਤੇ ਖਾਸ ਕਰਕੇ ਲੋਕ ਧਰਮ ਨਾਲੋਂ ਟੁੱਟ ਗਏ, ਗੁਰੂ ਨਾਲੋਂ ਟੁੱਟ ਗਏ। ਪਰ ਭਾਗਾਂ ਵਾਲੇ ਉਹ ਹੈਰਾਨੀ ਹੁੰਦੀ ਹੈ ਵੀ ਇੱਕ ਨਗਰ ਦੇ ਵਿੱਚ ਜੇ ਕਿਤੇ ਕੋਈ ਗੁਰਪੁਰਬ ਹੋਵੇ ਤੇ ਸੰਗਤ ਬਹੁਤ ਹੁੰਦੀ ਹੈ, ਉਸੇ ਨਗਰ ਦੇ ਵਿੱਚ ਜੇ ਕਿਸੇ ਕਬਰ ਤੇ ਮੇਲਾ ਲੱਗਾ ਹੋਵੇ ਤੇ ਸੰਗਤ ਦੁਨੀਆਂ ਉੱਥੇ ਵੀ ਬਹੁਤ ਜਾਂਦੀ ਹੈ ਜੀ। ਜਿਹੜੇ ਬੰਦੇ ਗੁਰਦੁਆਰੇ ਗਏ ਉਹ ਬੰਦੇ ਕਬਰ ਤੇ ਗਏ, ਹੁਣ ਉਹਨਾਂ ਦੇ ਮਨ ਚ ਸ਼ਰਧਾ ਜ਼ਰੂਰ ਹੈ, ਧਰਮ ਨੂੰ ਕਮਾ ਲਈਏ ਇਹ ਭਾਵਨਾ ਜ਼ਰੂਰ ਹੈ, ਪਰ ਇਸ ਗੱਲ ਦਾ ਫਰਕ ਨਹੀਂ ਸਮਝ ਸਕੇ ਕਿ ਭਰੋਸਾ ਕਿਹਦੇ ਤੇ ਰੱਖਣਾ। ਸਾਰੀ ਜ਼ਿੰਦਗੀ ਗੁਰਦੁਆਰੇ ਮੱਥਾ ਵੀ ਟੇਕਿਆ, ਕਬਰ ਤੇ ਮੱਥਾ ਵੀ ਟੇਕਿਆ, ਮੜੀ ਤੇ ਵੀ ਗਏ, ਮਸਾਣ ਤੇ ਵੀ ਗਏ, ਕਿਸੇ ਸਰੀਰ ਨੂੰ ਮੱਥਾ ਵੀ ਟੇਕਿਆ, ਮਨ ਚ ਦੁਬਧਾ ਬਣੀ ਰਹੀ। ਔਰ ਚੇਤੇ ਰੱਖਿਓ ਗੁਰਮੁਖੋ ਕੀਤਾ ਹੋਇਆ ਜਪ ਤਪ, ਕੀਤੇ ਹੋਏ ਧਰਮ ਦੇ ਕਰਮ ਸਾਰੇ ਵਿਅਰਥ ਚਲੇ ਗਏ। ਜਿੰਨਾ ਚਿਰ ਤੱਕ ਅੰਦਰ ਦੁਬਧਾ ਹੈ, ਮਨੁੱਖ ਪਰਮਾਤਮਾ ਦੇ ਨਾਮ ਦੇ ਨਾਲ ਨਹੀਂ ਜੁੜ ਸਕਦਾ। ਗੁਰੂ ਪਾਤਸ਼ਾਹ ਨੇ ਬਾਣੀ ਵਿੱਚ ਬੜੀ ਵਾਰਾਂ ਬਚਨ ਕੀਤਾ। ਸਤਿਗੁਰੂ ਪਾਤਸ਼ਾਹ ਦਾ ਇੱਕ ਮੁਬਾਰਕ ਸ਼ਬਦ ਹੈ ਜੀ, ਮਹਾਰਾਜ ਜੀ ਨੇ ਬੜੇ ਵਿਸਥਾਰ ਦੇ ਨਾਲ ਸਾਨੂੰ ਸਮਝਾਇਆ ਕਿ ਜਿਸ ਮਨੁੱਖ ਦੇ ਅੰਦਰੋਂ ਦੁਬਧਾ ਮੁੱਕ ਜਾਏ ਉਹਨੂੰ ਅਕਾਲ ਪੁਰਖ ਦੇ ਦਰ ਤੋਂ ਕਿਹੜੀਆਂ ਕਿਹੜੀਆਂ ਦਾਤਾਂ ਮਿਲਦੀਆਂ ਨੇ ਜੀ। ਬਚਨ ਬੜੇ ਪਿਆਰ ਨਾਲ ਸਰਵਣ ਕਰਿਓ। ਮਹਾਰਾਜ ਕਹਿੰਦੇ, ਜੋ ਇਸ ਮਾਰੇ ਸੋਈ ਸੂਰਾ, ਜੋ ਇਸ ਮਾਰੇ ਸੋਈ ਪੂਰਾ। ਜਿਹੜਾ ਮਨੁੱਖ ਆਪਣੇ ਮਨ ਦੇ ਵਿੱਚੋਂ ਦੁਬਧਾ ਨੂੰ ਦੂਰ ਕਰ ਲਏ, ਦੁਚਿੱਤੀ ਨੂੰ ਦੂਰ ਕਰ ਲਏ, ਉਹਦੇ ਵਾਸਤੇ ਮੇਰੇ ਪਾਤਸ਼ਾਹ ਜੀ ਨੇ ਸੂਰਮਾ ਸ਼ਬਦ ਵਰਤਿਆ। ਜੋ ਇਸ ਮਾਰੇ ਸੋਈ ਸੂਰਾ, ਜੋ ਇਸ ਮਾਰੇ ਸੋਈ ਪੂਰਾ, ਜੋ ਇਸ ਮਾਰੇ ਤਿਸ ਹੈ ਵਡਿਆਈ, ਜੋ ਇਸ ਮਾਰੇ ਤਿਸ ਕਾਂ ਦੁੱਖ ਜਾਈ। ਜਿਹੜਾ ਆਪਣੇ ਅੰਦਰੋਂ ਦੁਬਧਾ ਨੂੰ ਮਾਰਦੇ, ਮਹਾਰਾਜ ਕਹਿੰਦੇ ਉਹਨੂੰ ਅਕਾਲ ਪੁਰਖ ਦੇ ਦਰ ਤੋਂ ਵਡਿਆਈ ਮਿਲਦੀ ਏ। ਜਿਹੜਾ ਆਪਣੇ ਮਨ ਵਿੱਚੋਂ ਦੁਬਧਾ ਨੂੰ ਦੂਰ ਕਰ ਲਏ, ਉਸ ਮਨੁੱਖ ਨੂੰ ਅਕਾਲ ਪੁਰਖ ਵਾਹਿਗੁਰੂ ਜੀ ਮਾਣ ਦਿੰਦੇ ਨੇ, ਉਸ ਮਨੁੱਖ ਦਾ ਜੀਵਨ ਸੋਹਣਾ ਬਣ ਜਾਂਦਾ। ਐਸਾ ਕੋਈ ਜੇ ਦੁਬਧਾ ਮਾਰ ਗਵਾਵੇ, ਇਸ ਹੀ ਮਾਰ ਰਾਜ ਜੋ ਕਮਾਵੇ। ਸੰਸਾਰ ਦੇ ਉੱਤੇ ਬਹੁਤ ਘੱਟ ਮਨੁੱਖ ਨੇ ਜਿਹੜੇ ਆਪਣੇ ਅੰਦਰੋਂ ਦੁਬਧਾ ਨੂੰ ਦੂਰ ਕਰ ਦੇਣ, ਜਿਨ੍ਹਾਂ ਦਾ ਭਰੋਸਾ ਮਾਲਕ ਦੇ ਉੱਤੇ ਬਣ ਜਾਏ। ਰਾਮ ਜਨਾ ਕੋ ਰਾਮ ਭਰੋਸਾ, ਜਿਨ੍ਹਾਂ ਦੀ ਇਹ ਅਵਸਥਾ ਬਣ ਜਾਏ। ਤੇ ਮਹਾਰਾਜ ਕਹਿੰਦੇ ਜੋ ਇਸ ਮਾਰੇ ਤਿਸ ਕੋ ਭਉ ਨਾਹੇ, ਜੋ ਇਸ ਮਾਰੇ ਸੋ ਨਾਮ ਸਮਾਹੇ। ਜਿਨ੍ਹਾਂ ਦੇ ਮਨ ਵਿੱਚੋਂ ਦੁਬਧਾ ਮੁੱਕ ਜਾਏ, ਉਹਨਾਂ ਦੇ ਮਨ ਵਿੱਚੋਂ ਤਰ੍ਹਾਂ ਤਰ੍ਹਾਂ ਦੇ ਡਰ ਵੀ ਮੁੱਕ ਜਾਂਦੇ ਨੇ। ਜਿਨ੍ਹਾਂ ਦੇ ਮਨ ਦੇ ਵਿੱਚੋਂ ਸਤਿਗੁਰੂ ਮਹਾਰਾਜ ਜੀ ਦੁਬਧਾ ਨੂੰ ਦੂਰ ਕਰ ਦੇਣ, ਉਹ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੇ ਵਿੱਚ ਲੀਨ ਵੀ ਹੋ ਜਾਂਦੇ ਨੇ। ਜੋ ਇਸ ਮਾਰੇ ਤਿਸ ਕੀ ਤ੍ਰਿਸ਼ਨਾ ਬੁੱਝੈ, ਜੋ ਇਸ ਮਾਰੇ ਤੇ ਸਭ ਕੁਝ ਸੁੱਝੈ। ਜਿਨ੍ਹਾਂ ਦੇ ਮਨ ਵਿੱਚੋਂ ਗੁਰੂ ਪਾਤਸ਼ਾਹ ਜੀ ਰਹਿਮਤ ਕਰਦੇ ਨੇ, ਦੁਬਧਾ ਮੁੱਕ ਜਾਏ, ਉਹਨਾਂ ਦੇ ਅੰਦਰ ਬਲਦੀ ਹੋਈ ਤ੍ਰਿਸ਼ਨਾ ਦੀ ਅੱਗ ਵੀ ਬੁੱਝ ਜਾਂਦੀ ਹੈ। ਉਹਨਾਂ ਨੂੰ ਜੀਵਨ ਦਾ, ਅਕਾਲ ਪੁਰਖ ਵਾਹਿਗੁਰੂ ਦਾ ਗਿਆਨ ਹੋ ਜਾਂਦਾ। ਜੋ ਇਸ ਮਾਰੇ ਸੋ ਧਨਵੰਤਾ, ਜੋ ਇਸ ਮਾਰੇ ਸੋ ਪਤਵੰਤਾ। ਸੰਸਾਰ ਦੇ ਉੱਤੇ ਬੜੇ ਬੜੇ ਧਨਵਾਨ ਮਨੁੱਖ ਨੇ, ਪਰ ਪਾਤਸ਼ਾਹ ਜੀ ਰਹਿਮਤ ਕਰਦੇ ਨੇ, ਜਿਨ੍ਹਾਂ ਦੇ ਅੰਦਰੋਂ ਦੁਬਧਾ ਮੁੱਕ ਜਾਏ, ਉਹ ਨਾਮ ਧਨ ਦੇ ਮਾਲਕ ਬਣ ਕੇ ਅਸਲ ਦੇ ਵਿੱਚ ਧਨਵਾਨ ਬਣ ਜਾਂਦੇ ਨੇ। ਪਤਵੰਤਾ ਸ਼ਬਦ ਉਸ ਮਨੁੱਖ ਵਾਸਤੇ ਵਰਤਿਆ ਜਾਂਦਾ ਜਿਹਨੂੰ ਅਸੀਂ ਬੜਾ ਮਾਣ ਦੇਈਏ, ਜਿਹੜਾ ਬੜੇ ਸਨਮਾਨ ਦਾ ਪਾਤਰ ਹੋਵੇ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਿਰਪਾ ਕਰਦੇ ਨੇ, ਜਿਹੜਾ ਆਪਣੇ ਅੰਦਰੋਂ ਦੁਬਧਾ ਨੂੰ ਦੂਰ ਕਰ ਲਵੇ, ਉਹ ਪਤਵੰਤਾ ਬਣ ਜਾਂਦਾ। ਫਿਰ ਮਹਾਰਾਜ ਕਹਿੰਦੇ ਜੋ ਇਸ ਮਾਰੇ ਸੋਈ ਜਤੀ, ਜੋ ਇਸ ਮਾਰੇ ਤਿਸ ਹੋਵੈ ਗਤੀ। ਜਿਹਨੇ ਆਪਣੇ ਅੰਦਰੋਂ ਦੁਬਧਾ ਨੂੰ ਦੂਰ ਕਰ ਲਿਆ, ਅਸਲ ਦੇ ਵਿੱਚ ਉਹ ਆਪਣੇ ਇੰਦਰੀਆਂ ਨੂੰ ਵਸ ਕਰਕੇ ਸਹੀ ਅਰਥਾਂ ਦੇ ਵਿੱਚ ਜਤੀ ਬਣ ਜਾਂਦਾ। ਉਹਨੂੰ ਮਾਲਕ ਜੀ ਉੱਚੀ ਅਵਸਥਾ ਦੀ ਦਾਤ ਬਖਸ਼ਿਸ਼ ਕਰਦੇ ਨੇ। ਜੋ ਇਸ ਮਾਰੇ ਤਿਸ ਕਾ ਆਇਆ ਗਨੀ, ਜੋ ਇਸ ਮਾਰੇ ਸੋ ਨਿਚਲ ਧਨੀ। ਜਿਨ੍ਹਾਂ ਨੇ ਆਪਣੇ ਅੰਦਰੋਂ ਦੁਬਧਾ ਨੂੰ ਦੂਰ ਕਰ ਲਿਆ, ਮਹਾਰਾਜ ਕਹਿੰਦੇ ਉਹਨਾਂ ਦਾ ਸੰਸਾਰ ਦੇ ਉੱਤੇ ਆਉਣਾ ਪ੍ਰਵਾਨ ਹੋ ਜਾਂਦਾ। ਉਹਨਾਂ ਕੋਲ ਫਿਰ ਐਸਾ ਨਾਮ ਦਾ ਧਨ ਆਉਂਦਾ ਜਿਹੜਾ ਇੱਕ ਵਾਰ ਆ ਜਾਏ ਤੇ ਪਰਤ ਕੇ ਜਾਂਦਾ ਨਹੀਂ। ਜੋ ਇਸ ਮਾਰੇ ਸੋ ਵਡਭਾਗਾ, ਜੋ ਇਸ ਮਾਰੇ ਸੋ ਅਨਦਿਨ ਜਾਗਾ। ਜਿਨ੍ਹਾਂ ਨੇ ਆਪਣੇ ਅੰਦਰੋਂ ਦੁਬਧਾ ਨੂੰ ਦੂਰ ਕਰ ਲਿਆ, ਮਹਾਰਾਜ ਕਹਿੰਦੇ ਉਹਨਾਂ ਦੇ ਵੱਡੇ ਭਾਗ। ਉਹ ਦਿਨ ਰਾਤ ਸੁਚੇਤ ਹੋ ਜਾਂਦੇ ਨੇ, ਮਾਇਆ ਉਹਨਾਂ ਤੇ ਪ੍ਰਭਾਵ ਨਹੀਂ ਪਾਉਂਦੀ। ਜੋ ਇਸ ਮਾਰੇ ਸੋ ਜੀਵਨ ਮੁਕਤਾ, ਜੋ ਇਸ ਮਾਰੇ ਤਿਸ ਕੀ ਨਿਰਮਲ ਜੁਗਤਾ। ਜਿਨ੍ਹਾਂ ਦੇ ਅੰਦਰੋਂ ਮਾਲਕ ਜੀ ਦੁਬਧਾ ਮੁਕਾ ਦੇਣ, ਉਹ ਜਿਉਂਦੇ ਜੀ ਹੀ ਵਿਕਾਰਾਂ ਵਾਲੇ ਪਾਸੇ ਤੋਂ ਮਨ ਨੂੰ ਮਾਰ ਕੇ ਮੁਕਤ ਹੋ ਜਾਂਦੇ ਨੇ। ਜੋ ਇਸ ਮਾਰੇ ਤਿਸ ਕੀ ਨਿਰਮਲ ਜੁਗਤਾ। ਮਹਾਰਾਜ ਕਹਿੰਦੇ ਨੇ ਜਿਨ੍ਹਾਂ ਨੂੰ ਦੁਬਧਾ ਦਾ ਖਾਤਮਾ ਜਿਨ੍ਹਾਂ ਨੇ ਕਰ ਲਿਆ, ਉਹਨਾਂ ਨੂੰ ਫਿਰ ਐਸੀ ਜ਼ਿੰਦਗੀ ਜਿਉਣ ਦੀ ਪਵਿੱਤਰ ਜੁਗਤ ਮਿਲਦੀ ਜਿਹੜੀ ਸਾਰਿਆਂ ਨਾਲੋਂ ਸਾਫ਼ ਤੇ ਪਾਕ ਹੈ। ਜੋ ਇਸ ਮਾਰੇ ਸੋਈ ਸੁਗਿਆਨੀ, ਜੋ ਇਸ ਮਾਰੇ ਸੋ ਸਹਿਜ ਧਿਆਨੀ। ਜਿਹੜਾ ਆਪਣੇ ਅੰਦਰੋਂ ਦੁਬਧਾ ਨੂੰ ਮੁਕਾ ਲਵੇ, ਮਹਾਰਾਜ ਕਹਿੰਦੇ ਉਹਦੀ ਅਕਾਲ ਪੁਰਖ ਵਾਹਿਗੁਰੂ ਨਾਲ ਸਾਂਝ ਬਣਦੀ ਹੈ। ਉਸ ਮਨੁੱਖ ਦਾ ਮਨ ਜਿਹੜਾ ਹੈ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਸਹਿਜੇ ਟਿਕ ਜਾਂਦਾ ਹੈ। ਇਸ ਮਾਰੀ ਬਿਨ ਥਾਏ ਨਾ ਪਰੈ, ਕੋਟ ਕਰਮ ਜਾਪ ਤਪ ਕਰੈ। ਤੇ ਨਾਲ ਮਹਾਰਾਜ ਨੇ ਕਿਹਾ ਵੀ ਜਿਹਦੇ ਅੰਦਰ ਦੁਬਧਾ ਮੁੱਕੀ ਨਹੀਂ ਨਾ, ਉਹ ਕਰੋੜਾਂ ਜਾਪ ਕਰਦਾ ਰਹੇ, ਤਾਪ ਕਰਦਾ ਰਹੇ, ਧਰਮ ਦੇ ਕਰਮ ਕਰਦਾ ਰਹੇ, ਉਹਦਾ ਸਾਰਾ ਕੀਤਾ ਹੋਇਆ ਧਰਮ ਦਾ ਕਰਮ ਕਿਸੇ ਵੀ ਲੇਖੇ ਦੇ ਵਿੱਚ ਨਹੀਂ। ਇਸ ਮਾਰੀ ਬਿਨ ਜਨਮ ਨਾ ਮਿਟੈ, ਇਸ ਮਾਰੀ ਬਿਨ ਜੰਮ ਤੇ ਨਹੀਂ ਛੁੱਟੇ। ਜਦੋਂ ਤੱਕ ਦੁਬਧਾ ਨਹੀਂ ਮੁੱਕਦੀ ਜੀ, ਬੰਦੇ ਦਾ ਸੰਸਾਰ ਦੇ ਉੱਤੇ ਆਉਣ ਜਾਣ ਬਣਿਆ ਰਹਿੰਦਾ, ਉਹ ਜਮਾਂ ਦੀ ਮਾਰ ਤੋਂ ਬਚਦਾ ਨਹੀਂ। ਇਸ ਮਾਰੀ ਬਿਨ ਝੂਠ ਨਾ ਧੋਈ, ਇਸ ਮਾਰੀ ਬਿਨ ਗਿਆਨ ਨਾ ਹੋਈ। ਜਿਹੜੀ ਮਨੁੱਖ ਦੇ ਮਨ ਨੂੰ ਵਿਕਾਰਾਂ ਦੀ ਮੈਲ ਲੱਗੀ ਹੈ, ਗੁਰੂ ਪਾਤਸ਼ਾਹ ਰਹਿਮਤ ਕਰਦੇ ਨੇ, ਦੁਬਧਾ ਮੁਕਾਏ ਤੋਂ ਬਿਨਾਂ ਉਹ ਵਿਕਾਰਾਂ ਦੀ ਮੈਲ ਉਤਰਦੀ ਨਹੀਂ, ਰੱਬ ਦਾ ਗਿਆਨ ਵੀ ਨਹੀਂ ਉੱਠਦਾ। ਇਸ ਮਾਰੀ ਬਿਨ ਸਭ ਕੁਛ ਮੈਲਾ, ਇਸ ਮਾਰੀ ਬਿਨ ਸਭ ਕੁਛ ਜੌਲਾ। ਜਿੰਨੇ ਕਰਮ ਮਨੁੱਖ ਧਰਮ ਦੇ ਕਰਦਾ ਜੇ ਅੰਦਰ ਦੁਬਧਾ ਬਣੀ ਰਹੇ ਤੇ ਸਾਰਿਆਂ ਦੇ ਨਾਲ ਵਿਕਾਰਾਂ ਦੀ ਮੈਲ ਉਤਰਦੀ ਨਹੀਂ। ਮਨੁੱਖ ਦੇ ਵਿਚਕਾਰ ਤੇ ਪਰਮਾਤਮਾ ਦੇ ਵਿਚਕਾਰ ਜਿਹੜਾ ਇੱਕ ਹਉਮੈ ਦਾ ਪਰਦਾ ਬਣਿਆ ਹੋਇਆ ਉਹ ਵਿਥ ਵੀ ਮਹਾਰਾਜ ਕਹਿੰਦੇ ਦੂਰ ਨਹੀਂ ਹੁੰਦੀ। ਅਖੀਰ ਤੇ ਗੁਰੂ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਕਹਿੰਦੇ ਜਾ ਕਉ ਭੈ ਕਿਰਪਾਲ, ਕਿਰਪਾ ਨਿਧ ਤਿਸ ਭਈ ਖਲਾਸੀ ਹੋਈ ਸਗਲ ਸਿੱਧ, ਗੁਰ ਦੁਬਧਾ ਜਾਕੀ ਹੈ ਮਾਰੀ, ਕਹੋ ਨਾਨਕ ਸੋ ਬ੍ਰਹਮ ਵਿਚਾਰੀ। ਅਕਾਲ ਪੁਰਖ ਵਾਹਿਗੁਰੂ ਤਰਸ ਕਰ ਦੇਵੇ ਤੇ ਮਨੁੱਖ ਦੇ ਅੰਦਰੋਂ ਦੁਬਧਾ ਮੁੱਕ ਜਾਏ। ਹੁਣ ਦੁਬਧਾ ਨੂੰ ਮਕਾਉਣ ਦੇ ਵਾਸਤੇ ਜਿਹੜਾ ਸਭ ਤੋਂ ਸੌਖਾ ਸੁਖੈਨ ਮਾਰਗ ਹੈ ਉਹ ਮੇਰੇ ਪਾਤਸ਼ਾਹ ਜੀ ਨੇ ਸਾਨੂੰ ਬਾਣੀ ਵਿੱਚ ਦੱਸੀ ਹੈ। ਗੁਰਮੁਖੋ, ਅਸੀਂ ਬੜੀ ਵਾਰ ਇਹ ਸ਼ਬਦ ਪੜ੍ਹਦੇ ਹਾਂ ਪਰ ਅਫਸੋਸ ਨਾਲ ਕਹਿਣਾ ਪੈਂਦਾ ਹੈ, ਜੇ ਅਸੀਂ ਆਪਣੇ ਸਤਿਗੁਰੂ ਦੇ ਇਹਨਾਂ ਪਾਵਨ ਬਚਨਾਂ ਦੇ ਉੱਤੇ ਅਮਲ ਕਰ ਲਈਏ ਤੇ ਜਿੰਨੇ ਸਾਡੇ ਵਖਰੇਵੇਂ ਨੇ ਸਾਰੇ ਮੁੱਕ ਜਾਣ। ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਧਾ ਦੂਰ ਕਰੋ ਲਿਵ ਲਾਏ, ਹਰ ਨਾਮੈ ਤੇ ਹੋਵੋ ਜੋੜੀ, ਗੁਰਮੁਖ ਬਹਿਸੋ ਸਫਾ ਵਿਛਾਏ। ਗੁਰੂ ਕੀ ਸੰਗਤ ਵਿੱਚ ਬੈਠੀਏ, ਪਰਸਪਰ ਪਿਆਰ ਦੇ ਨਾਲ ਬੈਠੀਏ, ਗੁਰੂ ਕੀਆਂ ਬਾਤਾਂ ਪਾਈਏ ਤੇ ਹਜ਼ੂਰ ਕਹਿੰਦੇ ਨੇ ਮਨੁੱਖ ਦੇ ਮਨ ਵਿੱਚੋਂ ਦੁਬਧਾ ਮੁੱਕ ਜਾਂਦੀ ਹੈ। ਜਦੋਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦਾ ਆਗਮਨ ਹੋਇਆ ਉਸ ਵੇਲੇ ਮਨੁੱਖ ਦੇ ਅੰਦਰ ਕੈਸੀ ਦੁਬਧਾ ਸੀ ਜੀ? ਮਹਾਰਾਜ ਕਹਿੰਦੇ ਨੇ ਗਿਆਨਹੀਣ ਅਗਿਆਨ ਪੂਜਾ ਅੰਧ ਵਰਤਾਵਾ ਭਾਉ ਦੂਜਾ, ਰੱਬੀ ਗਿਆਨ ਤੋਂ ਸੱਖਣੇ ਲੋਕ ਇੱਕ ਅਕਾਲ ਪੁਰਖ ਵਾਹਿਗੁਰੂ ਨੂੰ ਛੱਡ ਕੇ ਮੜੀਆਂ ਮਸਾਣਾਂ ਦੀ, ਰੁੱਖਾਂ ਦੀ, ਬਿਰਖਾਂ ਦੀ, ਪਾਣੀ ਦੀ, ਹਵਾ ਦੀ, ਧਰਤੀ ਦੀ, ਚੰਦਰਮਾ ਦੀ, ਸੂਰਜ ਦੀ ਪੂਜਾ ਕਰਦੇ ਸਨ। ਇੰਨੇ ਤਰ੍ਹਾਂ ਦੀ ਪੂਜਾ ਦਾ ਵਿਧਾਨ ਸੀ ਕਿ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਇਹ ਪਰਮਾਤਮਾ ਨਾਲ ਮਿਲਣ ਵਾਸਤੇ ਤੇ ਸਾਧਨ ਨਹੀਂ ਹੈ। ਅੰਦਰ ਦੁਬਧਾ ਬਣੀ ਰਹੀ ਵੀ ਕਦੇ ਕਿਤੇ ਮੱਥਾ ਟੇਕਿਆ, ਕਦੇ ਕਿਤੇ ਮੱਥਾ ਟੇਕਿਆ, ਫਿਰ ਪਰਮਾਤਮਾ ਨਾਲ ਮਿਲਾਪ ਨਹੀਂ ਹੋਵੇਗਾ। ਮਹਾਰਾਜ ਕਹਿੰਦੇ ਦੁਬਧਾ ਨਾ ਪੜੋ, ਹਰ ਬਿਨ ਹੋਰ ਨਾ ਪੂਜੋ। ਮੈਂ ਕਦੇ ਦੁਬਧਾ ਦੇ ਵਿੱਚ ਨਹੀਂ ਪਿਆ, ਕਦੇ ਆਪਣੇ ਅਕਾਲ ਪੁਰਖ ਵਾਹਿਗੁਰੂ ਨੂੰ ਛੱਡ ਕੇ ਕਿਸੇ ਹੋਰ ਦੀ ਪੂਜਾ ਨਹੀਂ ਕੀਤੀ। ਅਸੀਂ ਪੂਜਾ ਕਿਹਦੀ ਕਰਨੀ ਹੈ ਜੀ? ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ, ਦੀਦਾਰ ਖਾਲਸੇ ਕਾ। ਮੜੇ ਮਸਾਣ ਨਾ ਜਾਈ, ਗੁਰੂ ਨਾਨਕ ਸਾਹਿਬ ਕਹਿੰਦੇ ਨੇ ਮੈਂ ਕਿਸੇ ਮੜੀ ਤੇ ਨਹੀਂ ਜਾਂਦਾ, ਕਿਸੇ ਮਸਾਣ ਤੇ ਨਹੀਂ ਜਾਂਦਾ। ਤੇ ਭਾਗਾਂ ਵਾਲੇ, ਉਸ ਬਾਬੇ ਨਾਨਕ ਦੇ ਸਿੱਖ ਮੜੀ ਤੇ ਕਬਰ ਛੱਡਦੇ ਕੋਈ ਨਹੀਂ। ਜਿੰਨੇ ਵੱਡੇ ਪੱਧਰ ਦੇ ਉੱਤੇ ਅੱਜ ਮੁਰਦਿਆਂ ਨੂੰ ਅਸੀਂ ਪੰਜਾਬ ਦੇ ਵਿੱਚ ਪੂਜੀ ਜਾਂਦੇ ਹਾਂ, ਕਬਰਾਂ ਦੀ ਪੂਜਾ ਕਰਦੇ ਹਾਂ ਜੀ, ਸਾਡੇ ਬਾਰੇ ਵੇਖ ਕੇ ਕੋਈ ਕਿਵੇਂ ਅੰਦਾਜ਼ਾ ਲਾਏਗਾ ਕਿ ਬਾਬੇ ਨਾਨਕ ਦੇ ਸਿੱਖ ਨੇ? ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦੇ ਨਾਲ ਇੱਕ ਮੁਸਲਮਾਨ ਸੱਜਣ ਬੜਾ ਲੰਮਾ ਸਮਾਂ ਰਿਹਾ, ਵਿਦਵਾਨ ਸੀ ਜੀ, ਗੁਰੂ ਪਾਤਸ਼ਾਹ ਦੀ ਸੰਗਤ ਕਰਦਾ ਰਿਹਾ ਤੇ ਜੋ ਕੁਝ ਉਹਨੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦੇ ਦਰਬਾਰ ਦੇ ਵਿੱਚ ਵੇਖਿਆ ਉਹ ਆਪਣੀ ਕਲਮ ਨਾਲ ਲਿਖਦਾ। ਸਿੱਖਾਂ ਦੇ ਨਿਰਾਲੇ ਜੀਵਨ ਦੀ ਬਾਤ ਪਾਉਂਦਿਆਂ ਉਸ ਵਿਦਵਾਨ ਮੋਸਰ ਫਾਨੀ ਨੇ ਲਿਖਿਆ, ਉਹ ਕਹਿੰਦਾ ਨਾਨਕ ਪੰਥੀਆਂ ਬਾ ਮਾਰੂਫ, ਵਾ ਬੁੱਤ ਖਾਨਾ ਅਹਿਤ ਕਾਦ ਨਦਾਰਦ। ਗੁਰੂ ਨਾਨਕ ਸਾਹਿਬ ਦੇ ਪੰਥ ਨੂੰ ਮੰਨਣ ਵਾਲੇ ਸਿੱਖਾਂ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਉਹ ਕਿਸੇ ਬੁੱਤ ਦੀ ਪੂਜਾ ਨਹੀਂ ਕਰਦੇ, ਕਿਸੇ ਕਬਰ ਨੂੰ ਮੱਥਾ ਨਹੀਂ ਟੇਕਦੇ। ਇੱਕ ਗੈਰ ਬੰਦੇ ਨੇ ਸਾਡੇ ਸਤਿਗੁਰੂ ਪਾਤਸ਼ਾਹ ਦੀ ਸੰਗਤ ਕੀਤੀ, ਜੋ ਗੁਰੂ ਨਾਨਕ ਸਾਹਿਬ ਦੇ ਸਮੇਂ ਦੇ ਸਿੱਖਾਂ ਦੇ ਜੀਵਨ ਦਾ ਕਿਰਦਾਰ ਸੀ ਉਹਨੇ ਬਿਆਨ ਕੀਤਾ। ਜੇ ਸਾਡੇ ਬਾਰੇ ਆ ਕੇ ਕੋਈ ਅੱਜ ਪੰਜਾਬ ਦੀ ਧਰਤੀ ਤੇ ਅਨੈਲਿਸਿਸ ਕਰੇ, ਸਾਡੇ ਬਾਰੇ ਖੋਜ ਕਰੇ, ਇੱਕ ਬੰਨੇ ਸਾਡਾ ਇਤਿਹਾਸ ਪੜ੍ਹ ਲਵੇ, ਦੂਸਰੇ ਪਾਸੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹ ਲਵੇ, ਤੀਸਰੇ ਪਾਸੇ ਪੰਜਾਬ ਦੀ ਧਰਤੀ ਦੇ ਉੱਤੇ ਮੜੀਆਂ ਮਸਾਣਾਂ ਦੀ, ਕਬਰਾਂ ਦੀ ਪੂਜਾ ਵੇਖ ਲਏ ਤੇ ਕੀ ਉਹ ਸਾਡੇ ਬਾਰੇ ਕਹੇਗਾ ਇਹ ਬਾਬੇ ਨਾਨਕ ਦੇ ਸਿੱਖ ਨੇ? ਨਹੀਂ ਕਹੇਗਾ ਜੀ। ਗੁਰੂ ਨਾਨਕ ਸਾਹਿਬ ਦੇ ਸਿੱਖਾਂ ਦਾ ਕਿਰਦਾਰ ਕਿਸ ਤਰ੍ਹਾਂ ਦਾ ਹੈ? ਨਾਦਰ ਸ਼ਾਹ ਨੇ ਜ਼ਕਰੀਆ ਖਾਨ ਨੂੰ ਇੱਕ ਸਵਾਲ ਕੀਤਾ ਸੀ। ਬੜੀ ਵਾਰ ਉਹ ਪੰਜਾਬ ਦੀ ਧਰਤੀ ਤੇ ਚੜ੍ਹ ਕੇ ਆਇਆ, ਹਿੰਦੁਸਤਾਨ ਤੇ ਹਮਲੇ ਕੀਤੇ, ਸਿੱਖ ਉਹਦਾ ਮੁਕਾਬਲਾ ਕਰਦੇ ਰਹੇ, ਉਹਦੇ ਨੱਕ 'ਚ ਦਮ ਕੀਤਾ। ਉਹਨੇ ਫਿਰ ਲਾਹੌਰ ਦੀ ਧਰਤੀ ਤੇ ਬਹਿ ਕੇ ਜ਼ਕਰੀਆ ਖਾਨ ਨੂੰ ਸਵਾਲ ਕੀਤਾ ਵੀ ਆਹ ਲੋਕ ਕੌਣ ਨੇ ਜਿਹੜੇ ਮੇਰੇ ਕਾਬੂ ਦੇ ਵਿੱਚ ਨਹੀਂ ਆਉਂਦੇ, ਜਿਹੜੇ ਮੈਨੂੰ ਤੰਗ ਪਰੇਸ਼ਾਨ ਕਰਦੇ ਨੇ, ਇਹਨਾਂ ਦੇ ਬਾਰੇ ਮੈਨੂੰ ਦੱਸ। ਜਿਹੜੇ ਨੀਤੀਵਾਨ ਬਾਦਸ਼ਾਹ ਹੋਇਆ ਕਰਦੇ ਨੇ ਉਹ ਹਰ ਕੌਮ ਦੇ ਬਾਰੇ ਜਾਣਕਾਰੀ ਰੱਖਦੇ ਨੇ। ਜ਼ਕਰੀਆ ਖਾਨ ਨੇ ਸਿੱਖਾਂ ਦੇ ਕਿਰਦਾਰ ਦੇ ਬਾਰੇ ਜੋ ਸ਼ਬਦ ਕਹਿ ਜੀ ਉਹ ਧਿਆਨ ਨਾਲ ਸੁਣਿਓ। ਉਹ ਕਹਿਣ ਲੱਗਾ, ਹਿੰਦੂ ਤੁਰਕਨ ਤੇ ਰਹੇ ਨਿਆਰਾ, ਫਿਰਕਾ ਇਨਕਾ ਅਪਰ ਅਪਾਰਾ। ਨਾ ਹਿੰਦੂ ਨੇ ਨਾ ਤੁਰਕ ਨੇ, ਇਹਨਾਂ ਦਾ ਧਰਮ ਵੱਖਰਾ ਹੈ। ਵਿਆਹ ਨਿਕਾਹ ਨਾ ਏਕ ਰਹਿ ਹੈ, ਭੁਗਤ ਆਨੰਦ ਆਨੰਦ ਪੜੈ ਹੈ। ਨਾ ਇਹ ਵਿਆਹ ਕਰਦੇ ਨੇ ਨਾ ਨਿਕਾਹ ਕਰਦੇ ਨੇ, ਇਹ ਆਨੰਦ ਕਾਰਜ ਕਰਦੇ ਨੇ। ਸਿੰਘ ਸਿੰਘਣੀ ਜੋ ਮਰ ਜਾਏ ਹੈ, ਬਾਂਟ ਤਹਲੂਆ ਤੁਰੰਤ ਬਣੈ ਹੈ। ਇਹਨਾਂ ਦਾ ਕੋਈ ਪੁਰਾਣੀ ਚੜ੍ਹਾਈ ਕਰ ਜਾਏ, ਸੋਗ ਨਹੀਂ ਕਰਦੇ, ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਕਰਦੇ ਨੇ। ਤੇ ਨਾਲ ਉਹਨੇ ਕਿਹਾ ਸੀ, ਕੰਠੀ ਜੰਜੂ ਤਿਲਕ ਨਾ ਧਰ ਹੈ, ਬੁੱਤ ਪ੍ਰਸਤੀ ਕਦੇ ਨਾ ਕਰਹੈ। ਇਹ ਬਾਬੇ ਨਾਨਕ ਦੇ ਸਿੱਖ ਨਾ ਤਾਂ ਤਿਲਕ ਲਾਉਂਦੇ ਨੇ, ਨਾ ਜਨੇਊ ਪਾਉਂਦੇ ਨੇ, ਨਾ ਕਿਸੇ ਪ੍ਰਕਾਰ ਦੇ ਬੁੱਤ ਦੀ ਪ੍ਰਸਤੀ ਕਰਦੇ ਨੇ, ਉਹਦੀ ਪੂਜਾ ਕਰਦੇ ਨੇ। ਇਹਨਾਂ ਦੇ ਵਿੱਚ ਬੁੱਤ ਪੂਜਾ ਕੋਈ ਨਹੀਂ। ਕੰਠੀ ਜੰਜੂ ਤਿਲਕ ਨਾ ਧਰ ਹੈ, ਬੁੱਤ ਪ੍ਰਸਤੀ ਕਦੇ ਨਾ ਕਰ ਹੈ। ਏਕ ਅੱਲਾ ਕੀ ਕਰਤ ਬੰਦਗੀ, ਰੱਖਤ ਨਾ ਔਰਨ ਕੀ ਮੋਸ਼ੰਦਗੀ। ਦੁਬਦਾ ਨਾ ਪੜੋ, ਹਰ ਬਿਨ ਹੋਰ ਨਾ ਪੂਜੋ। ਇਹ ਕੇਵਲ ਇੱਕ ਅੱਲਾ ਦੀ, ਅਕਾਲ ਪੁਰਖ ਦੀ ਬੰਦਗੀ ਕਰਦੇ ਨੇ, ਦੂਸਰੇ ਦੀ ਪਰਵਾਹ ਕੋਈ ਨਹੀਂ। ਤੇ ਨਾਲ ਉਹਨੇ ਸ਼ਬਦ ਕਹਿ ਸੀ, ਸਿਮਰਤ ਸ਼ਾਸਤਰ ਵੇਦ ਪੁਰਾਨ, ਤਿੰਨ ਕੋ ਸੁਣਤ ਨਾ ਮਾਨਤ ਕਾਨ। ਵੱਖ ਵੱਖ ਧਰਮਾਂ ਦੇ ਜਿਹੜੇ ਗ੍ਰੰਥ ਨੇ ਉਹਨਾਂ ਦਾ ਕਲਾਮ ਨਾ ਇਹ ਕੰਨਾਂ ਨਾ ਸੁਣਦੇ ਨੇ, ਨਾ ਉਹਨੂੰ ਮੰਨਦੇ ਨੇ। ਇਹ ਕੀ ਕਰਦੇ ਨੇ ਜੀ? ਗੁਰੂ ਨਾਨਕ ਜੋ ਕਥੀ ਕਲਾਮ, ਤਿਸ ਪਰ ਰਖਤ ਇਮਾਮ ਤਮਾਮ। ਜੋ ਇਹਨਾਂ ਦੇ ਗੁਰੂ ਨਾਨਕ ਸਾਹਿਬ ਦੀ ਕਲਾਮ ਹੈ, ਭਾਵ ਕਿ ਇਹਨਾਂ ਦੀ ਪਾਵਨ ਗੁਰਬਾਣੀ ਹੈ, ਇਹ ਉਹਦੇ ਤੇ ਭਰੋਸਾ ਕਰਦੇ ਨੇ। ਤੇ ਨਾਦਰ ਸ਼ਾਹ ਨੇ ਕਿਹਾ ਸੀ, ਜ਼ਕਰੀਆ ਖਾਨ, ਜੇ ਇਹਨਾਂ ਸਿੱਖਾਂ ਦਾ ਜੀਵਨ ਇੰਨਾ ਮਹਾਨ ਹੈ, ਚੇਤੇ ਰੱਖੀ ਇਹ ਪੰਜਾਬ ਦੀ ਧਰਤੀ ਤੇ ਰਾਜ ਕਰਨਗੇ। ਇਹਨਾਂ ਨੂੰ ਰਾਜ ਕਰਨ ਤੋਂ ਕੋਈ ਰੋਕ ਨਹੀਂ ਸਕਦਾ ਜੇ ਇਹਨਾਂ ਦਾ ਜੀਵਨ ਇੰਨਾ ਮਹਾਨ ਹੈ। ਸਾਡੇ ਗੁਰੂ ਨੇ ਸਾਨੂੰ ਕੈਸਾ ਕਿਰਦਾਰ ਬਖਸ਼ਿਆ, ਸਮਾਂ ਬੜਾ ਗੁਰਮੁਖੋ ਸੀਮਤ। ਸਾਹਿਬਜ਼ਾਦਿਆਂ ਨੇ ਵੀ ਵਜ਼ੀਰ ਖਾਨ ਦੀ ਕਚਹਿਰੀ ਵਿੱਚ ਕਿਹਾ ਸੀ, ਤੂੰ ਸਾਡੇ ਤੇ ਜ਼ੁਲਮ ਕਰਦੈ, ਪਰ ਅਸੀਂ ਤੇ ਕੇਵਲ ਅੱਲਾ ਤੇ ਨਿਸ਼ਚਾ ਰੱਖਣ ਵਾਲੇ ਹਾਂ। ਜਦੋਂ ਦਾ ਅਸੀਂ ਅੰਮ੍ਰਿਤ ਪਾਨ ਕੀਤਾ, ਕਿਸੇ ਬੁੱਤ ਨੂੰ ਮੱਥਾ ਨਹੀਂ ਟੇਕਦੇ, ਅਸੀਂ ਬੁੱਤ ਪ੍ਰਸਤ ਨਹੀਂ ਹਾਂ। ਜ਼ਾਲਮ ਕਾ ਦੀਨ ਕਿਸ ਲਈਏ, ਕਰਨੇ ਲੱਗੇ ਕਬੂਲ, ਤਬਦੀਲੀਏ ਮਜ਼ਬ ਸੇ ਨਹੀਂ ਹੋਤਾ ਕੁਛ ਹਸੂਲ। ਮਨਵਾਨੇ ਵਾਹਿਗੁਰੂ ਕੋ ਹੀ ਆਏ ਥੇ ਸਭ ਰਸੂਲ, ਕੁਛ ਬੁੱਤ ਪ੍ਰਸਤ ਨਹੀਂ ਬੁੱਤ ਸ਼ਿਕਨ ਹੈ ਹਮ, ਅੰਮ੍ਰਿਤ ਛਕਾ ਹੈ ਜਬ ਸੇ ਨਿਹਾਇਤ ਮਗਨ ਹੈ ਹਮ। ਬੜੀਆਂ ਉਦਾਹਰਨਾਂ ਸਾਡੇ ਇਤਿਹਾਸ ਵਿੱਚ ਨੇ ਗੁਰਮੁਖੋ, ਕਿ ਗੁਰੂ ਕਾ ਸਿੱਖ ਮੜੀਆਂ ਮਸਾਣਾਂ ਦੀ ਪੂਜਾ ਨਹੀਂ ਕਰਦਾ, ਗੁਰੂ ਕਾ ਸਿੱਖ ਆਪਣੇ ਮਨ ਵਿੱਚ ਦੁਬਦਾ ਨਹੀਂ ਰੱਖਦਾ, ਇੱਕ ਭਰੋਸਾ ਰੱਖਦਾ ਹੈ। ਹਉ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤੋ ਸ਼ਰਨਾਏ ਜੀਓ, ਮੈਂ ਆਸਾ ਰੱਖੀ ਚਿੱਤ ਮੈਂ ਮੇਰਾ ਸਭੋ ਦੁੱਖ ਗਵਾਈ ਜੀਓ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਿਰਪਾ ਕਰਦੇ ਨੇ, ਮੈਂ ਕਿਸੇ ਪ੍ਰਕਾਰ ਦੀ ਦੁਬਦਾ ਦੇ ਵਿੱਚ ਨਹੀਂ ਪੈਂਦਾ। ਅਕਾਲ ਪੁਰਖ ਵਾਹਿਗੁਰੂ ਨੂੰ ਛੱਡ ਕੇ ਕਿਸੇ ਹੋਰ ਦੀ ਪੂਜਾ ਨਹੀਂ ਕਰਦਾ, ਕਿਸੇ ਮੜੀ ਮਸਾਣ ਦੇ ਉੱਤੇ ਨਹੀਂ ਜਾਂਦਾ।
ਤ੍ਰਿਸ਼ਨਾ ਰਾਜ ਨਾ ਪਰ ਘਰ ਜਾਵਾ, ਤ੍ਰਿਸ਼ਨਾ ਨਾਮ ਬੁਝਾਈ।
ਮਹਾਰਾਜ ਕਹਿੰਦੇ ਨੇ, ਮੈਂ ਤ੍ਰਿਸ਼ਨਾ ਦੀ ਅੱਗ ਦੇ ਵਿੱਚ ਪੈ ਕੇ ਆਪਣੇ ਗੁਰੂ ਨੂੰ, ਅਕਾਲ ਪੁਰਖ ਨੂੰ ਛੱਡ ਕੇ ਕਿਸੇ ਹੋਰ ਥਾਂ ਤੇ ਨਹੀਂ ਜਾਂਦਾ। ਤ੍ਰਿਸ਼ਨਾ ਨਾਮ ਬੁਝਾਈ, ਜਿਹੜੀ ਮੇਰੇ ਅੰਦਰ ਤ੍ਰਿਸ਼ਨਾ ਦੀ ਭਾਵਨਾ ਹੈ, ਮੈਂ ਉਹਨੂੰ ਨਾਮ ਦੇ ਨਾਲ ਬੁਝਾ ਦਿੱਤਾ ਹੈ। ਭਾਗਾਂ ਵਾਲਿਓ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਵਿੱਚ ਮਹਾਰਾਜ ਕਿਰਪਾ ਕਰਦੇ ਨੇ ਕਿ ਤ੍ਰਿਸ਼ਨਾ ਇੱਕ ਅੱਗ ਹੈ, ਸਾਰਾ ਸੰਸਾਰ ਇਹਦੇ ਵਿੱਚ ਸੜਦਾ ਪਿਆ ਹੈ, ਬਲਦਾ ਪਿਆ ਹੈ। ਤ੍ਰਿਸ਼ਨਾ ਦਾ ਭਾਵ ਜੇ ਤ੍ਰੇਹ ਲੱਗਣੀ, ਬੰਦਾ ਕਹਿੰਦਾ ਆਹ ਵੀ ਮੈਨੂੰ ਮਿਲ ਜਾਏ, ਆਹ ਵੀ ਮੈਨੂੰ ਮਿਲ ਜਾਏ, ਸਾਰੇ ਸੰਸਾਰ ਦੀ ਦੌਲਤ ਹੀ ਮੇਰੇ ਕੋਲ ਹੋਵੇ। ਤ੍ਰਿਸ਼ਨਾ ਅਗਨ ਜਲੈ ਸੰਸਾਰਾ, ਜਲ ਜਲ ਖਪੈ ਬਹੁਤ ਬੇਕਾਰਾ। ਤੇ ਸੌਖਾ ਤਰੀਕਾ ਕੀ ਹੈ ਜੀ ਤ੍ਰਿਸ਼ਨਾ ਨੂੰ ਬੁਝਾਉਣ ਵਾਸਤੇ? ਤ੍ਰਿਸ਼ਨਾ ਬੁਝੈ ਹਰ ਕੈ ਨਾਮ, ਮਹਾਂ ਸੰਤੋਖ ਹੋਵੇ ਗੁਰਬਚਨੀ, ਪ੍ਰਭ ਸਿਉ ਲਾਗੈ ਪੂਰਨ ਧਿਆਨ। ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਹੋਏ, ਮਨੁੱਖ ਨੂੰ ਨਾਮ ਰੂਪੀ ਜਲ ਮਿਲ ਜਾਏ, ਨਾਮ ਰੂਪੀ ਅੰਮ੍ਰਿਤ ਦਾ ਵਾਸਾ ਉਹਦੇ ਜੀਵਨ ਦੇ ਵਿੱਚ ਹੋ ਜਾਏ, ਤੇ ਉਹਦੇ ਅੰਦਰ ਦੀ ਤ੍ਰਿਸ਼ਨਾ ਬੁੱਝ ਜਾਂਦੀ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਮੇਰੇ ਅੰਦਰ ਤ੍ਰਿਸ਼ਨਾ ਦੀ ਅੱਗ ਖਤਮ ਹੋ ਗਈ, ਨਾਮ ਦੇ ਨਾਲ ਮੈਂ ਆਪਣੇ ਅੰਦਰੋਂ ਤ੍ਰਿਸ਼ਨਾ ਨੂੰ ਬੁਝਾ ਦਿੱਤਾ ਹੈ।
ਘਰ ਭੀਤਰ ਘਰ ਗੁਰੂ ਦਿਖਾਇਆ, ਸਹਿਜ ਰਤੇ ਮਨ ਭਾਈ।
ਕਹਿੰਦੇ ਪੂਰੇ ਗੁਰੂ ਨੇ ਮੇਰੇ ਹਿਰਦੇ ਰੂਪੀ ਘਰ ਦੇ ਵਿੱਚ ਮੈਨੂੰ ਅਕਾਲ ਪੁਰਖ ਵਾਹਿਗੁਰੂ ਦਾ ਘਰ ਦਿਖਾਇਆ। ਜਿਵੇਂ ਕਬੀਰ ਸਾਹਿਬ ਕਹਿੰਦੇ ਆ ਨਾ ਜੀ, ਕੋਠਰੈ ਮੈਂ ਕੋਠਰੀ ਪਰਮ ਕੋਠੀ ਵਿਚਾਰ, ਕਿ ਮਨੁੱਖ ਦੇ ਅੰਦਰ ਪਰਮਾਤਮਾ ਦਾ ਘਰ ਹੈ। ਇਹ ਸਰੀਰ ਇੱਕ ਛੋਟੀ ਜਿਹੀ ਕੋਠੜੀ ਦੇ ਵਾਂਗ ਹੈ, ਇਸ ਕੋਠੜੀ ਦੇ ਅੰਦਰ ਇੱਕ ਹੋਰ ਛੋਟੀ ਜਿਹੀ ਕੋਠੜੀ ਹੈ ਸਾਡਾ ਹਿਰਦਾ, ਤੇ ਉਹਦੇ ਵਿੱਚ ਪਰਮਾਤਮਾ ਬੈਠਾ ਹੈ। ਘੱਟ ਘੱਟ ਮੈਂ ਹਰਜੂ ਬਸੈ ਸੰਤਨ ਕਹਿਓ ਪੁਕਾਰ। ਜਿਹੜਾ ਘਰ ਸ਼ਬਦ ਹੈ ਜੀ, ਇਹ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਕਈ ਅਰਥਾਂ ਦੇ ਵਿੱਚ ਵਰਤਿਆ। ਸਮਾਂ ਨਹੀਂ ਕਿ ਮੈਂ ਬਹੁਤਾ ਵਿਸਥਾਰ ਕਰਾਂ। ਮਹਾਰਾਜ ਜੀ ਨੇ ਸੁਰ ਤਾਲ ਵਾਸਤੇ ਵੀ ਵਰਤਿਆ, ਬਾਬਾ ਕਬੀਰ ਸਾਹਿਬ ਨੂੰ ਪੜ੍ਹੋ, ਬਾਬਾ ਫਰੀਦ ਸਾਹਿਬ ਨੂੰ ਪੜ੍ਹੋ, ਉਹਨਾਂ ਨੇ ਮੜੀਆਂ ਮਸਾਣਾਂ ਦੇ ਵਾਸਤੇ ਜਿੱਥੇ ਬੰਦੇ ਨੇ ਜਾ ਕੇ ਨਿਵਾਸ ਕਰਨਾ ਹੈ, ਸ਼ਮਸ਼ਾਨ ਦੇ ਵਾਸਤੇ ਵੀ ਘਰ ਸ਼ਬਦ ਵਰਤਿਆ ਹੈ। ਗੋਰ ਨਿਮਾਣੀ ਸੱਡ ਕਰੇ ਨੇ ਘਰਿਆ ਕਰ ਆਓ, ਸਰਪਰ ਮੈਥੇ ਆਵਣਾ ਮਰਨੋ ਨਾ ਡਰਿਆ। ਜਿਹੜੇ ਆ ਸੰਸਾਰ ਦੇ ਵਿੱਚ ਸਾਡੇ ਰਹਿਣ ਬਸੇਰੇ ਨੇ, ਇਹਨਾਂ ਦੇ ਵਾਸਤੇ ਵੀ ਘਰ ਸ਼ਬਦ ਵਰਤਿਆ। ਫਰੀਦਾ ਕੋਠੇ ਮੰਡਪ ਮਾੜੀਆਂ, ਇਹ ਤਾਂ ਨਾ ਲਾਏ ਚਿੱਤ। ਇੱਕ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਉਂਦਾ, ਮਹਾਰਾਜ ਕਹਿੰਦੇ ਨੇ, ਜੇ ਘਰ ਮੈਂ ਤੁਧ ਰਹਿੰਦਾ ਬਸਣਾ ਸੋ ਕਰ ਚੀਤ ਨਾ ਆਇਓ। ਇਹ ਮਨੁੱਖ ਜਿਹੜਾ ਤੇਰਾ ਅਸਲੀ ਘਰ ਹੈ ਉਹ ਤੇ ਤੈਨੂੰ ਕਦੇ ਯਾਦ ਹੀ ਨਹੀਂ ਆਉਂਦਾ, ਤੂੰ ਸੰਸਾਰ ਦੇ ਘਰਾਂ ਦੇ ਝਮੇਲਿਆਂ ਵਿੱਚ ਹੀ ਫਸਿਆ ਰਹਿੰਦਾ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਮੇਰੇ ਗੁਰੂ ਨੇ ਮੇਰੇ ਹਿਰਦੇ ਰੂਪੀ ਘਰ ਦੇ ਵਿੱਚ ਮੈਨੂੰ ਅਕਾਲ ਪੁਰਖ ਵਾਹਿਗੁਰੂ ਦੇ ਘਰ ਦਾ ਦੀਦਾਰ ਕਰਵਾਇਆ। ਫਿਰ ਮੇਰਾ ਮਨ ਜਿਹੜਾ ਸੀ ਸਹਿਜ ਵਿੱਚ ਆ ਗਿਆ, ਮੇਰਾ ਮਨ ਜਿਹੜਾ ਸੀ ਆਨੰਦਮਈ ਬਣ ਗਿਆ ਜੀ।
ਤੂੰ ਆਪੇ ਦਾਨਾ ਆਪੇ ਬੀਨਾ, ਤੂੰ ਦੇਵਹਿ ਮਤ ਸਾਈ।
ਮਹਾਰਾਜ ਕਹਿੰਦੇ ਨੇ, ਹੇ ਅਕਾਲ ਪੁਰਖ ਵਾਹਿਗੁਰੂ ਜੀ, ਤੂੰ ਮੇਰੇ ਦਿਲ ਦੀ ਜਾਣਨ ਵਾਲਾ ਹੈ, ਮੇਰੇ ਮਨ ਨੂੰ ਪੜ੍ਹਨ ਵਾਲਾ ਹੈ, ਤੂੰ ਹੀ ਮੈਨੂੰ ਚੰਗੀ ਮਤ ਦੇ ਕੇ ਮੇਰੇ ਹਿਰਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਦੇ ਦੀਦਾਰ ਕਰਵਾਏ ਹਨ।
ਮਨ ਬੈਰਾਗ ਰਤੋ ਬੈਰਾਗੀ, ਸ਼ਬਦ ਮਨ ਵਿਦਿਆ ਮੇਰੀ ਮਾਈ।
ਮਹਾਰਾਜ ਕਹਿੰਦੇ ਨੇ, ਗੁਰੂ ਦੇ ਕਿਰਪਾ ਦੇ ਨਾਲ, ਗੁਰੂ ਦੇ ਸ਼ਬਦ ਦੇ ਨਾਲ ਮੇਰਾ ਮਨ ਵਿੰਨਿਆ ਗਿਆ ਹੈ, ਤੇ ਮੇਰੇ ਮਨ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਦੇ ਵਾਸਤੇ ਬਿਰਹੋਂ ਦੀ ਭਾਵਨਾ ਪੈਦਾ ਹੋ ਗਈ। ਅਸਲ ਬੈਰਾਗ ਜਿਹੜਾ ਸੀ ਮੇਰੇ ਮਨ ਵਿੱਚ ਆ ਗਿਆ, ਮੈਂ ਬੈਰਾਗੀ ਬਣ ਗਿਆ।
ਅੰਤਰ ਜੋਤ ਨਿਰੰਤਰ ਬਾਣੀ, ਸਾਚੇ ਸਾਹਿਬ ਸਿਉ ਲਿਵ ਲਾਈ।
ਜਿਸ ਮਨੁੱਖ ਦੇ ਅੰਦਰ ਮਹਾਰਾਜ ਕਹਿੰਦੇ ਬਿਰਹੋਂ ਦੀ ਭਾਵਨਾ ਆ ਜਾਏ, ਬਿਰਹਾ ਬਿਰਹਾ ਆਖੀਐ ਬਿਰਹਾ ਤੂੰ ਸੁਲਤਾਨ, ਜਿਸ ਮਨੁੱਖ ਨੂੰ ਅਹਿਸਾਸ ਹੋ ਜਾਏ ਕਿ ਮੈਂ ਅਕਾਲ ਪੁਰਖ ਵਾਹਿਗੁਰੂ ਤੋਂ ਵਿਛੜਿਆ ਹਾਂ, ਉਸ ਮਨੁੱਖ ਨੂੰ ਫਿਰ ਪਰਮਾਤਮਾ ਦੀ ਬੰਦਗੀ ਦੀ ਦਾਤ ਮਿਲਦੀ ਹੈ, ਮਿਲਾਪ ਹੁੰਦਾ ਹੈ, ਤੇ ਵਾਹਿਗੁਰੂ ਦੇ ਮਿਲਾਪ ਦੇ ਨਾਲ ਉਹਦੇ ਅੰਦਰ ਲਗਾਤਾਰ ਅਕਾਲ ਪੁਰਖ ਦੇ ਨਾਮ ਦੀ ਜੋਤ ਜਗਦੀ ਹੈ, ਉਹਦੀ ਲਿਵ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੁੜ ਜਾਂਦੀ ਹੈ ਜੀ।
ਰਹਾਓ
ਵਿਸ਼ਰਾਮ ਦੇ ਕੇ ਮਹਾਰਾਜ ਜੀ ਕਿਰਪਾ ਕਰਦੇ ਨੇ ਜੀ।
ਅਸੰਖ ਬੈਰਾਗੀ ਕਹੇ ਬੈਰਾਗ, ਸੋ ਬੈਰਾਗੀ ਜੇ ਖਸਮੈ ਭਾਵੈ।
ਮਹਾਰਾਜ ਕਹਿੰਦੇ ਸੰਸਾਰ ਦੇ ਵਿੱਚ ਪਤਾ ਨਹੀਂ ਕਿੰਨੇ ਕੁ ਲੋਕ ਨੇ ਜਿਹੜੇ ਇਹ ਵਿਖਾਵਾ ਕਰਦੇ ਨੇ ਵੀ ਅਸੀਂ ਬੈਰਾਗੀ ਹਾਂ, ਪਰ ਬੈਰਾਗੀ ਹੋਣ ਦਾ ਉਹਨਾਂ ਨੂੰ ਚੱਜ ਨਹੀਂ। ਸੋ ਬੈਰਾਗੀ ਜੇ ਉਲਟੈ ਬ੍ਰਹਮ, ਜਿਹੜਾ ਆਪਣੇ ਮਨ ਨੂੰ ਰੱਬ ਨਾਲ ਜੋੜਦੇ, ਮਹਾਰਾਜ ਕਹਿੰਦੇ ਅਸਲ ਦੇ ਵਿੱਚ ਉਹ ਬੈਰਾਗੀ ਹੈ। ਘਰ ਬਾਰ ਛੱਡ ਦੇਣਾ, ਪਰਿਵਾਰ ਛੱਡ ਦੇਣਾ, ਇਹ ਬੈਰਾਗ ਨਹੀਂ। ਲੱਖਾਂ ਕਰੋੜਾਂ ਅਨੰਤ ਲੋਕ ਨੇ ਜਿਹੜੇ ਬੈਰਾਗ ਦੀ ਗੱਲ ਕਰਦੇ ਨੇ, ਪਰ ਅਸਲ ਦੇ ਵਿੱਚ ਬੈਰਾਗੀ ਉਹ ਹੈ ਜਿਹੜਾ ਮਾਲਕ ਨੂੰ ਚੰਗਾ ਲੱਗ ਜਾਵੇ।
ਹਿਰਦੈ ਸ਼ਬਦ ਸਦਾ ਭੈ ਰਚਿਆ, ਗੁਰ ਕੀ ਕਾਰ ਕਮਾਵੈ।
ਜਿਹਦੇ ਹਿਰਦੇ ਵਿੱਚ ਗੁਰੂ ਦਾ ਸ਼ਬਦ ਟਿਕ ਜਾਏ, ਜਿਹਦੇ ਮਨ ਵਿੱਚ ਅਕਾਲ ਪੁਰਖ ਵਾਹਿਗੁਰੂ ਦਾ ਅਦਬ ਬਣ ਜਾਏ, ਜਿਹੜਾ ਗੁਰੂ ਕੀ ਕਾਰ ਕਮਾਉਂਦਾ ਹੈ, ਅਸਲ ਦੇ ਵਿੱਚ ਉਹ ਬੈਰਾਗੀ ਹੈ।
ਏਕੋ ਚੇਤੈ ਮਨੁਆ ਨਾ ਡੋਲੈ, ਧਾਵਤ ਵਰਜ ਰਹਾਵੈ।
ਜਿਸ ਮਨੁੱਖ ਦੇ ਅੰਦਰ ਅਸਲ ਬੈਰਾਗ ਆ ਜਾਏ, ਗੁਰੂ ਨਾਨਕ ਸਾਹਿਬ ਕਿਰਪਾ ਕਰਦੇ ਆ ਜੀ, ਉਹ ਕੇਵਲ ਇੱਕ ਅਕਾਲ ਪੁਰਖ ਨੂੰ ਚੇਤੇ ਕਰਦਾ, ਉਹਦਾ ਮਨ ਫਿਰ ਮਾਇਆ ਦੇ ਕਰਕੇ ਡੋਲਦਾ ਨਹੀਂ, ਉਹ ਆਪਣੇ ਮਨ ਨੂੰ ਦੌੜਨ ਤੋਂ ਰੋਕ ਲੈਂਦਾ ਹੈ।
ਸਹਿਜੇ ਮਾਤਾ ਸਦਾ ਰੰਗ ਰਾਤਾ, ਸਾਚੇ ਕੇ ਗੁਣ ਗਾਵੈ।
ਉਹ ਸਹਿਜ ਅਵਸਥਾ ਦੇ ਨਾਲ ਗੁਰੂ ਦੇ ਸ਼ਬਦ ਵਿੱਚ ਰੰਗਿਆ ਜਾਂਦਾ ਹੈ, ਉਹਦਾ ਮਨ ਮਾਲਕ ਦੇ ਸ਼ਬਦ ਵਿੱਚ ਮਸਤ ਹੋ ਜਾਂਦਾ ਹੈ, ਅਕਾਲ ਪੁਰਖ ਦੇ ਗੁਣ ਗਾਉਂਦਾ ਹੈ ਜੀ।
ਮਨੁਆ ਪਾਉਣ ਬਿੰਦ ਸੁਖ ਵਾਸੀ, ਨਾਮ ਵਸੈ ਸੁਖ ਭਾਈ।
ਜਿਹੜਾ ਮਨੁੱਖ ਦਾ ਮਨ ਹੈ, ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਇਹ ਹਵਾ ਦੇ ਵਾਂਗ ਚੰਚਲ ਹੈ ਤੇ ਇੰਨਾ ਚੰਚਲ ਦੌੜਦਾ ਹੋਇਆ ਮਨ ਜੇ ਇੱਕ ਰਤੀ ਮਾਤਰ ਵੀ ਕਿਤੇ ਅਕਾਲ ਪੁਰਖ ਦੇ ਚਰਨਾਂ ਵਿੱਚ ਜੁੜ ਜਾਏ ਤੇ ਇਹਨੂੰ ਸੁਖ ਪ੍ਰਾਪਤ ਹੋ ਜਾਂਦਾ ਹੈ।
ਜੀਭਾ ਨੇਤਰ ਸੋਤਰ ਸੱਚ ਰਾਤੇ, ਜਲ ਬੂਝੀ ਤੁਝੇ ਬੁਝਾਈ।
ਮਹਾਰਾਜ ਕਹਿੰਦੇ ਨੇ, ਸੱਚੇ ਪਾਤਸ਼ਾਹ ਅਕਾਲ ਪੁਰਖ ਜੀ, ਜੇ ਤੁਸੀਂ ਕਿਰਪਾ ਕਰ ਦਿਓ, ਮਨੁੱਖ ਦੇ ਅੰਦਰ ਸੱਚਾ ਬੈਰਾਗ ਬਣ ਜਾਏ, ਫਿਰ ਉਸ ਮਨੁੱਖ ਦੀਆਂ ਜਿੰਨੀਆਂ ਵੀ ਗਿਆਨ ਇੰਦਰੇ ਨੇ, ਉਹਦੇ ਨੇਤਰ ਨੇ, ਉਹਦੀ ਰਸਨਾ ਹੈ, ਸਾਰੀ ਤੇਰੇ ਨਾਮ ਦੇ ਵਿੱਚ ਰੰਗੀ ਜਾਂਦੀ ਹੈ।
ਆਸ ਨਿਰਾਸ ਰਹਿ ਬੈਰਾਗੀ, ਨਿਜ ਘਰ ਤਾੜੀ ਲਾਈ।
ਅਸਲ ਦੇ ਵਿੱਚ ਬੈਰਾਗੀ ਉਹ ਹੈ ਜਿਹੜਾ ਦੁਨੀਆਂ ਦੀਆਂ ਆਸਾਂ ਤੋਂ, ਫੁਰਨਿਆਂ ਤੋਂ ਨਿਰਲੇਪ ਹੋ ਜਾਂਦਾ ਹੈ, ਜਿਹਦੇ ਮਨ ਦੇ ਵਿੱਚ ਸੰਸਾਰਕ ਖਾਹਿਸ਼ਾਂ ਦੀ ਭਾਵਨਾ ਨਹੀਂ ਰਹਿੰਦੀ, ਉਹ ਆਪਣੇ ਹਿਰਦੇ ਘਰ ਵਿੱਚ ਟਿਕ ਜਾਂਦਾ ਹੈ।
ਭਿਖਿਆ ਨਾਮ ਰਜੇ ਸੰਤੋਖੀ, ਅੰਮ੍ਰਿਤ ਸਹਿਜ ਪੀ ਆਈ।
ਹੁਣ ਜਿਹੜੇ ਆਮ ਬੈਰਾਗੀ ਨੇ ਉਹ ਘਰ ਘਰ ਜਾ ਕੇ ਭਿਖਿਆ ਮੰਗਦੇ ਨੇ, ਪਰ ਜਿਹੜਾ ਨਾਮ ਦੇ ਰੰਗ ਵਿੱਚ ਰਤਿਆ ਹੋਇਆ ਬੈਰਾਗੀ ਹੈ, ਮਹਾਰਾਜ ਕਹਿੰਦੇ ਉਹਨੂੰ ਮਾਲਕ ਜੀ ਸੰਤੋਖ ਬਖਸ਼ਦੇ ਨੇ ਤੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਰੂਪੀ ਭਿਖਿਆ ਨੂੰ ਪ੍ਰਾਪਤ ਕਰਕੇ ਸਹਿਜ ਅਵਸਥਾ ਵਿੱਚ ਉਹ ਅਮਰ ਦੀ ਦਾਤ ਨੂੰ ਛਕਦਾ ਹੈ ਜੀ।
ਦੁਬਦਾ ਵਿੱਚ ਬੈਰਾਗ ਨਾ ਹੋਵੇ, ਜਬ ਲਗ ਦੂਜੀ ਰਾਈ।
ਜੇ ਮਨੁੱਖ ਦੇ ਮਨ ਵਿੱਚ ਰਤਾ ਜਿੰਨਾ ਵੀ ਅਕਾਲ ਪੁਰਖ ਨੂੰ, ਗੁਰੂ ਨੂੰ ਛੱਡ ਕੇ ਕਿਸੇ ਹੋਰ ਦਾ ਪਿਆਰ ਹੈ, ਦੁਬਦਾ ਹੈ ਨਾ ਜੀ, ਤੇ ਦੁਬਦਾ ਦੇ ਵਿੱਚ ਕਦੇ ਵੀ ਵਿਰਾਗ ਪੈਦਾ ਨਹੀਂ ਹੋ ਸਕਦਾ।
ਸਭ ਜਗ ਤੇਰਾ ਤੂੰ ਏਕੋ ਦਾਤਾ, ਅਵਰ ਨਾ ਦੂਜਾ ਭਾਈ।
ਮਹਾਰਾਜ ਕਹਿੰਦੇ ਨੇ, ਅਕਾਲ ਪੁਰਖ ਵਾਹਿਗੁਰੂ ਜੀ, ਸਾਰਾ ਸੰਸਾਰ ਤੁਹਾਡਾ ਹੈ, ਆਪ ਜੀ ਸਭਨਾਂ ਨੂੰ ਦਾਤਾਂ ਦੇਣ ਵਾਲੇ ਹੋ, ਤੁਹਾਡੇ ਤੋਂ ਬਿਨਾਂ ਕੋਈ ਵੀ ਸੰਸਾਰ ਦੀ ਐਸੀ ਹਸਤੀ ਨਹੀਂ।
ਮਨਮੁਖ ਜੰਤ ਸਦਾ ਨਿਵਾਸੀ, ਮਨਮੁਖ ਜੰਤ ਦੁੱਖ ਸਦਾ ਨਿਵਾਸੀ, ਗੁਰਮੁਖ ਦੇ ਵਡਿਆਈ।
ਜਿਹੜੇ ਮਨੁੱਖ ਮਨ ਦੇ ਪਿੱਛੇ ਤੁਰਦੇ ਨੇ, ਉਹਨਾਂ ਨੂੰ ਸਦਾ ਹੀ ਦੁੱਖਾਂ ਦੇ ਵਿੱਚ ਵਾਸਾ ਮਿਲਦਾ ਹੈ, ਜਿਹੜੇ ਗੁਰੂ ਦੇ ਸਨਮੁਖ ਹੋ ਜਾਂਦੇ ਨੇ ਉਹਨਾਂ ਨੂੰ ਮਾਲਕ ਜੀ ਵਡਿਆਈ ਬਖਸ਼ਦੇ ਹਨ।
ਅਪਰ ਅਪਾਰ ਅਗੰਮ ਅਗੋਚਰ, ਕਹਿਣਾ ਕੀਮ ਨਾ ਪਾਈ।
ਅਕਾਲ ਪੁਰਖ ਵਾਹਿਗੁਰੂ ਬਹੁਤ ਬੇਅੰਤ ਹੈ, ਮਨੁੱਖ ਦੇ ਮਨ ਦੀ ਪਹੁੰਚ ਤੋਂ ਪਰੇ ਹੈ, ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ, ਉਸ ਵਰਗਾ ਕੋਈ ਦੂਸਰਾ ਨਹੀਂ, ਉਹਦੀ ਵਡਿਆਈ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ।
ਸੁਨ ਸਮਾਦ ਮਹਾ ਪਰਮਾਰਥ, ਤੀਨ ਭਵਨ ਪਤ ਨਾਮੰ।
ਅਕਾਲ ਪੁਰਖ ਵਾਹਿਗੁਰੂ ਐਸੀ ਅਵਸਥਾ ਦੇ ਮਾਲਕ ਨੇ ਜਿੱਥੇ ਕਿਸੇ ਦੇ ਅੰਦਰ ਮਾਇਆ ਦਾ ਫੁਰਨਾ ਨਹੀਂ ਫੁਰਦਾ। ਪਰਮਾਤਮਾ ਤਿੰਨਾਂ ਭਵਨਾਂ ਦਾ, ਸਾਰੇ ਸੰਸਾਰ ਦਾ ਮਾਲਕ ਹੈ ਜੀ।
ਮਸਤਕ ਲੇਖ ਜੀਆ ਜਗ ਜੋਨੀ, ਸਿਰ ਸਿਰ ਲੇਖ ਸਹਾਮੰ।
ਜਿੰਨੇ ਵੀ ਸੰਸਾਰ ਦੇ ਜੀਵ ਨੇ, ਮਹਾਰਾਜ ਕਹਿੰਦੇ ਸਭਨਾਂ ਦੇ ਉੱਤੇ ਉਹਨਾਂ ਦੇ ਕੀਤੇ ਹੋਏ ਕਰਮਾਂ ਦਾ ਲੇਖ ਲਿਖਿਆ ਹੋਇਆ ਹੈ, ਆਪਣੇ ਲੇਖ ਦੇ ਅਨੁਸਾਰ ਉਹ ਜੀਵਨ ਦੇ ਵਿੱਚ ਵਰਤਾਓ ਕਰਦੇ ਨੇ।
ਕਰਮ ਸੁਕਰਮ ਕਰਾਏ ਆਪੇ, ਆਪੇ ਭਗਤ ਦ੍ਰਿੜਾਮੰ।
ਮਨੁੱਖ ਦੇ ਵਸ ਦੀ ਬਾਤ ਕੋਈ ਨਹੀਂ, ਸਾਰੇ ਤਰ੍ਹਾਂ ਦੇ ਕਰਮ ਪਰਮਾਤਮਾ ਆਪ ਉਹਦੇ ਕੋਲੋਂ ਕਰਾਉਂਦਾ ਹੈ। ਭਾਈ ਮਤ ਕੋਈ ਜਾਣੋ ਕਿਸੀ ਕਹਿ ਕੁਛ ਹਾਥ ਹੈ, ਸਭ ਕਰੇ ਕਰਾਇਆ। ਆਪ ਹੀ ਪਰਮਾਤਮਾ ਤਰਸ ਕਰਕੇ ਆਪਣੇ ਜੀਵ ਨੂੰ ਭਗਤੀ ਦੀ ਦਾਤ ਦ੍ਰਿੜ ਕਰਵਾਉਂਦਾ ਹੈ ਜੀ।
ਮਨ ਮੁਖ ਝੂਠ ਲਹਿ ਭੈ ਮਾਨੰ, ਆਪੇ ਗਿਆਨ ਅਗਾਮੰ।
ਜਿਹਦੇ ਤੇ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਹੋਵੇ, ਜਿਹਦੀ ਵਾਹਿਗੁਰੂ ਨਾਲ ਸਾਂਝ ਬਣ ਜਾਏ, ਮਹਾਰਾਜ ਉਹਦੇ ਮਨ ਦੇ ਵਿੱਚੋਂ, ਉਹਦੇ ਮੁਖ ਦੇ ਵਿੱਚੋਂ ਵਿਕਾਰਾਂ ਦੀ ਝੂਠ ਨੂੰ ਲਾਹ ਦਿੰਦੇ ਹਨ।
ਜਿਨ ਚਾਖਿਆ ਸੇਈ ਸਾਧ ਜਾਣਨ, ਜਿਉ ਗੂੰਗੇ ਮਿਠਿਆਈ।
ਵਾਹਿਗੁਰੂ ਦੇ ਨਾਮ ਦੀ ਪ੍ਰਾਪਤੀ ਤੇ ਜਿਹੜਾ ਆਨੰਦ ਆਉਂਦਾ ਹੈ, ਇਹ ਕੇਵਲ ਉਹ ਜਾਣਦੇ ਨੇ ਜਿਨ੍ਹਾਂ ਨੂੰ ਇਹ ਆਨੰਦ ਮਿਲਦਾ ਹੈ। ਜਿਵੇਂ ਗੂੰਗਾ ਮਠਿਆਈ ਦੇ ਸਵਾਦ ਨੂੰ ਬਿਆਨ ਨਹੀਂ ਕਰ ਸਕਦਾ, ਇਸ ਅਵਸਥਾ ਨੂੰ ਮਾਣਿਆ ਜਾ ਸਕਦਾ ਹੈ, ਮਹਾਰਾਜ ਕਹਿੰਦੇ ਬਿਆਨ ਨਹੀਂ ਕੀਤਾ ਜਾ ਸਕਦਾ।
ਅਕਥੈ ਕਾ ਕਿਆ ਕਥੀਐ ਭਾਈ, ਚਾਲੋ ਸਦਾ ਰਜਾਈ।
ਅਕਾਲ ਪੁਰਖ ਵਾਹਿਗੁਰੂ ਜੀ ਅਕਥ ਨੇ, ਉਹਨਾਂ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ, हाँ गुरु नानक साहब कहिंदे ने मैं उहदे भाणे विच उहदी रजा विच तुरदा हाँ।
गुरदाता मेले ता मत होवै निगोरे मत ना काई।
गुरु अकाल पुरख वाहिगुरु नाल मिला देवे ते मनुख नूं समत आउंदी है, ਨਗੋਰੇ ਇਸ ਦਾਤ ਤੋਂ ਵਾਂਝੇ ਰਹਿ ਜਾਂਦੇ ਹਨ।
ਜਿਉ ਚਲਾਏ ਤਿਉ ਚਾਲਹਿ ਭਾਈ, ਹੋਰ ਕਿਆ ਕੋ ਕਰੇ ਚਤੁਰਾਈ।
ਜਿਵੇਂ ਪਰਮਾਤਮਾ ਤੋਰਦਾ ਹੈ ਜੀਵ ਨੂੰ ਉਸ ਤਰ੍ਹਾਂ ਤੁਰਨਾ ਪੈਂਦਾ, ਕਿਸੇ ਦੀ ਸਿਆਣਪ ਕਿਸੇ ਦੀ ਵਡਿਆਈ ਕੰਮ ਨਹੀਂ ਆਉਂਦੀ।
ਇੱਕ ਭਰਮ ਭੁਲਾਏ ਇੱਕ ਭਗਤੀ ਰਾਤੇ, ਤੇਰਾ ਖੇਲ ਅਪਾਰਾ।
ਇੱਕ ਜੀਵ ਭਰਮ ਭੁਲੇਖਿਆਂ ਦੇ ਵਿੱਚ ਪਏ ਨੇ, ਇੱਕ ਅਕਾਲ ਪੁਰਖ ਦੀ ਭਗਤੀ ਵਿੱਚ ਲੀਨ ਨੇ, ਇਹ ਸਾਰੀ ਮਾਲਕ ਜੀ ਤੁਹਾਡੀ ਵਡਿਆਈ ਹੈ।
ਜਿਤ ਤੁਧ ਲਾਏ ਤੇਹਾ ਫਲ ਪਾਇਆ, ਤੋ ਹੁਕਮ ਚਲਾਵਣ ਹਾਰਾ।
ਜਿਸ ਪਾਸੇ ਆਪ ਜੀ ਜੀਵ ਨੂੰ ਤੋਰਦੇ ਹੈ ਉਹੋ ਜਿਹਾ ਫਲ ਉਹ ਪ੍ਰਾਪਤ ਕਰਦਾ। ਤੁਸੀਂ ਸਾਰੇ ਸੰਸਾਰ ਤੇ ਹੁਕਮ ਚਲਾਉਣ ਵਾਲੇ ਹੋ।
ਸੇਵਾ ਕਰੀ ਜੇ ਕਿਚ ਹੋਵੇ ਆਪਣਾ, ਜੀਉ ਪਿੰਡ ਤੁਮਾਰਾ।
ਮਹਾਰਾਜ ਕਹਿੰਦੇ ਨੇ ਮੈਂ ਸੇਵਾ ਕਰਕੇ ਮਾਣ ਕਾਹਦਾ ਕਰਾਂ, ਕਿਉਂਕਿ ਮੇਰਾ ਸਰੀਰ ਸਾਰਾ ਕੁਝ ਤੇ ਪਰਮਾਤਮਾ ਦਾ ਹੀ ਹੈ ਜੀ।
ਸਤਿਗੁਰ ਮਿਲਿਆ ਕਿਰਪਾ ਕੀਨੀ, ਅੰਮ੍ਰਿਤ ਨਾਮ ਆਧਾਰਾ।
ਗੁਰੂ ਕਿਰਪਾ ਕਰੇ ਪਰਮਾਤਮਾ ਦੇ ਨਾਮ ਦਾ ਆਸਰਾ ਜੀਵ ਨੂੰ ਬਣ ਜਾਂਦਾ ਹੈ ਜੀ।
ਗਗਨ ਅੰਤਰ ਵਾਸਿਆ ਗੁਣ ਪ੍ਰਗਾਸਿਆ, ਗੁਣ ਮਹਿ ਗਿਆਨ ਧਿਆਨੰ।
ਗੁਰੂ ਦੀ ਕਿਰਪਾ ਹੋ ਜਾਏ ਤੇ ਅੰਦਰ ਨਾਮ ਦਾ ਪ੍ਰਗਾਸ ਹੁੰਦਾ, ਉੱਚੀ ਅਵਸਥਾ ਬਣਦੀ ਹੈ ਜੀ।
ਨਾਮ ਮਨ ਭਾਵੈ ਕਹਾਵੈ ਤੱਤੋ ਤੱਤ ਵਖਾਨੰ।
ਫਿਰ ਪਰਮਾਤਮਾ ਦਾ ਨਾਮ ਮਨੁੱਖ ਨੂੰ ਮਿੱਠਾ ਲੱਗਦਾ, ਦਿਨ ਰਾਤ ਉਹ ਵਾਹਿਗੁਰੂ ਦੀ ਵਡਿਆਈ ਕਰਦਾ ਹੈ ਜੀ।
ਸ਼ਬਦ ਗੁਰ ਪੀਰਾ ਗਹਿਰ ਗੰਭੀਰਾ, ਬਿਨ ਸ਼ਬਦ ਜਗ ਬਹੁਰਾਨੰ।
ਪਰਮਾਤਮਾ ਦੇ ਨਾਮ ਦੇ ਰਚੇ ਰਤੇ ਹੋਏ ਜੀਵ ਨੂੰ ਗੁਰੂ ਪੀਰ ਦਾ ਸ਼ਬਦ ਜਿਹੜਾ ਉਹ ਸੋਹਣਾ ਲੱਗਦਾ, ਉਹਦੀ ਅਵਸਥਾ ਉੱਚੀ ਬਣ ਜਾਂਦੀ ਹੈ। ਸ਼ਬਦ ਤੋਂ ਬਿਨਾਂ ਸੰਸਾਰ ਦੇ ਲੋਕ ਕਮਲਿਆਂ ਦੇ ਵਾਂਗ ਹਨ ਜੀ।
ਪੂਰਾ ਬੈਰਾਗੀ ਸਹਿਜ ਸੁਭਾਗੀ, ਸੱਚ ਨਾਨਕ ਮਨ ਮਾਨੰ।
ਜਿਨ੍ਹਾਂ ਤੇ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਹੋ ਜਾਏ ਉਹ ਅਸਲ ਦੇ ਵਿੱਚ ਬੈਰਾਗ ਨੂੰ ਪ੍ਰਾਪਤ ਕਰਕੇ ਵੱਡੇ ਭਾਗਾਂ ਵਾਲੇ ਬਣ ਜਾਂਦੇ ਨੇ, ਉਹਨਾਂ ਤੇ ਮਾਲਕ ਦੀ ਕਿਰਪਾ ਹੁੰਦੀ ਹੈ ਜੀ। ਆਓ ਲੜੀਵਾਰ ਸ਼ਬਦ ਵਿਚਾਰ ਦੇ ਵਿੱਚੋਂ ਸਿੱਧ ਗੋਸ਼ਟ ਬਾਣੀ ਦੀ ਇੱਕ ਪੌੜੀ ਦੀ ਸਾਂਝ ਪਾ ਲਈਏ ਜੀ।
ਅੰਤਰ ਸੁਨੰ ਬਾਹਰ ਸੁਨੰ, ਤ੍ਰਿਭਵਨ ਸੁਨਮ ਸੁਨੰ।
ਗੁਰੂ ਨਾਨਕ ਸਾਹਿਬ ਕਹਿੰਦੇ ਨੇ ਪਰਮਾਤਮਾ ਅੰਦਰ ਵੀ ਹੈ ਬਾਹਰ ਵੀ ਹੈ, ਤਿੰਨੇ ਲੋਕਾਂ ਦੇ ਵਿੱਚ ਘੱਟ ਘੱਟ ਦੇ ਵਿੱਚ ਵਾਹਿਗੁਰੂ ਦਾ ਵਾਸ ਹੈ ਜੀ।
ਚੌਥੇ ਸੁਨੈ ਜੋ ਨਰ ਜਾਣੈ, ਤਾ ਕਉ ਪਾਪ ਨਾ ਪੁਨੰ।
ਜਿਸ ਮਨੁੱਖ ਦੀ ਅਵਸਥਾ ਵੀ ਵਾਹਿਗੁਰੂ ਵਰਗੀ ਬਣ ਜਾਵੇ, ਜਿਹੜਾ ਚੌਥੀ ਅਵਸਥਾ ਦਾ ਮਾਲਕ ਬਣ ਜਾਏ, ਉਹ ਪਾਪ ਪੁੰਨ ਤੋਂ ਰਹਿਤ ਹੋ ਜਾਂਦਾ ਹੈ ਜੀ।
ਘੱਟ ਘੱਟ ਸੁਣ ਕਾ ਜਾਣੈ ਭਿਓ।
ਜਿਹੜੇ ਮਨੁੱਖ ਨੂੰ ਘੱਟ ਘੱਟ ਵਿੱਚ ਪਰਮਾਤਮਾ ਦੀ ਹੋਣ ਦਾ ਅਹਿਸਾਸ ਹੋ ਜਾਏ,
ਆਦਿ ਪੁਰਖ ਨਿਰੰਜਨ ਦਿਓ,
ਉਹ ਅਕਾਲ ਪੁਰਖ ਵਾਹਿਗੁਰੂ ਦਾ ਸਰੂਪ ਬਣ ਜਾਂਦਾ ਹੈ ਜੀ।
ਜੋ ਜਨ ਨਾਮ ਨਿਰੰਜਨ ਰਾਤਾ,
ਜਿਹੜੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੇ ਵਿੱਚ ਜੁੜ ਜਾਣ,
ਨਾਨਕ ਸੋਈ ਪੁਰਖ ਵਿਧਾਤਾ,
ਉਹ ਅਕਾਲ ਪੁਰਖ ਵਾਹਿਗੁਰੂ ਦਾ ਸਰੂਪ ਬਣ ਜਾਂਦੇ ਹਨ ਜੀ। ਸੋ ਗੁਰੂ ਪਿਆਰੀ ਸਾਧ ਸੰਗਤ ਜੀਓ, ਸਤਿਗੁਰੂ ਪਾਤਸ਼ਾਹ ਜੀ ਦੀ ਪਾਵਨ ਰਹਿਮਤ ਦੇ ਨਾਲ ਆਪਾਂ ਗੁਰਸ਼ਬਦ ਦੀ ਵਿਚਾਰ ਨੂੰ ਮਾਣਿਆ ਹੈ। ਵਿਚਾਰ ਕਰਦਿਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ, ਸਾਰੀ ਸੰਗਤ ਦਾ ਹਾਰਦਿਕ ਤੌਰ ਤੇ ਧੰਨਵਾਦ ਹੈ। ਸੋਢੀ ਸੁਲਤਾਨ ਸੱਚੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਕੋਟਾਨ ਕੋਟ ਸ਼ੁਕਰ, ਜੁਗੋ ਜੁਗ ਅਟਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਸ਼ੁਕਰ ਹੈ ਜੀ। ਸਨਮਾਨਯੋਗ ਹੈੱਡ ਗ੍ਰੰਥੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਦਾ ਧੰਨਵਾਦ। ਆਓ ਸ਼ਬਦ ਦੀਆਂ ਆਖਰੀ ਪੰਕਤੀਆਂ ਨੂੰ ਸਰਵਣ ਕਰੀਏ ਜੀ।
ਜੋ ਜਨ ਨਾਮ ਨਿਰੰਜਨ ਰਾਤਾ, ਨਾਨਕ ਸੋਈ ਪੁਰਖ ਵਿਧਾਤਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।